वाहेगुरु सतनाम। कबीर मेरा मुझ में किछ नहीं, कबीर मेरा मुझ में किछ नहीं, जो किछ है तो तेरा, तेरा तुझको सौंपते, तेरा तुझको सौंपते, क्या लागे मेरा। ਗੁਣਾਂ ਦੇ ਭਰਿਆ ਪੱਥਰ ਤਾਰੇ ਸੁੱਤ ਅਪਰਾਧ ਕਰਤ ਹੈ ਜੇਤੇ ਜਾਨੀ ਜੀਤ ਨਾ ਰੱਖ ਤੇਤੇ ਰਾਮਈਆ ਹਮ ਬਾਰਕ ਤੇਰਾ ਕਾਹੇ ਨਾ ਕੰਡ ਤਿਆ ਗੁਣ ਮੇਰਾ ਜੇ ਅੱਧ ਕੋਪ ਕਰੇ ਕਰਤ ਆਇਆ ਤਾਂ ਪੀ ਚੀਤ ਨਾ ਰਾਖ ਸਮਾਇਆ ਚਿੰਤ ਪਵਨ ਮਨ ਕਰੋ ਹਮਾਰਾ ਨਾਮ ਬਿਨਾ ਕੈਸੇ ਉਤਰਤ ਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੇ ਕਬੀਰਾ ਪਿਆਰੇ ਮਾਤਾ ਯਾਦ ਨਾ
Thank you. ਸਾਰੇ ਇਲਾਕਾ ਨਿਵਾਸੀ ਪ੍ਰੇਮੀ ਕੰਮਾਂਕਾਰਾਂ ਨੂੰ ਪਿੱਠ ਦੇ ਕੇ ਉਸ ਧਰਤੀ ਦੇ ਵਿੱਚ ਪਹੁੰਚੇ ਹਾਂ ਗੁਰਮੁਖੋ, ਜਿਹੜੀ ਧਰਤੀ ਨੂੰ ਕਿਸੇ ਬਖਸ਼ੀ ਹੋਈ ਰੂਹ ਨੇ ਜਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਰੀਦ ਨੇ ਆਪਣੇ ਚਰਨਾਂ ਦੀ ਸ਼ੋਅ ਨਾਲ, ਆਪਣੇ ਚਰਨ ਇੱਥੇ ਪਾਉਣ ਨਾਲ ਇਹ ਜਿਹੜੀ ਧਰਤੀ ਹੈ ਇਹ ਬਹੁਤ ਸ਼ੁੱਧ ਔਰ ਨਿਰਮਲ ਹੋ ਗਈ। ਆਓ ਇਨਸਾਨ ਦੁਨੀਆਂ 'ਤੇ ਆਉਂਦਾ, ਰਾਜੇ ਰਾਣੇ ਆਉਂਦੇ ਨੇ ਦੁਨੀਆਂ 'ਤੇ, ਪੀਰ ਪਕੰਬਰ ਆਉਂਦੇ ਨੇ ਦੁਨੀਆਂ 'ਤੇ, ਗੁਰੂ ਲੋਕ ਆਉਂਦੇ ਨੇ ਦੁਨੀਆਂ 'ਤੇ, ਆਓ ਮਹਾਂਪੁਰਸ਼ ਵੀ ਦੁਨੀਆਂ 'ਤੇ ਆਉਂਦੇ ਹਨ। ਦੋ ਕਿਸਮ ਦੇ ਕਰਤੱਵ ਨੇ, ਇੱਕ ਇਨਸਾਨ ਜਿਹੜਾ ਕਰਦਾ, ਇੱਕ ਕਰਤੱਵ ਨੇ ਜਦ ਥਾਈ ਦੁਨੀਆਂ ਰਹੂਗੀ ਫਟਕਾਰਾਂ ਹੀ ਪੈਂਦੀਆਂ ਰਹਿਣਗੀਆਂ, ਫਟਕਾਰਾਂ ਹੀ ਹੈ, ਉਹ ਵੀ ਇਨਸਾਨ ਹੀ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ, ਚਾਹੇ ਰਾਣਾ, ਚਾਹੇ ਸਵਰਗ ਦਾ ਰਾਜਾ ਇੰਦਰ ਕਹਿਣਾ ਹੋਵੇ। ਉਹ ਇਸ ਤਰ੍ਹਾਂ ਦੇ ਨਾਲ ਉਹਨਾਂ ਮਹਾਂਪੁਰਸ਼ਾਂ ਦੀ ਸ਼ੋਅ ਨਾਲ ਆ ਜਿਹੜੀ ਧਰਤੀ ਹੈ ਪਵਿੱਤਰ ਹੋ ਗਈ ਗੁਰਮੁਖੋ, ਜਿਹੜੇ ਸ਼ਰਧਾ ਨਾਲ ਇਸ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਉਂਦੇ ਨੇ, ਜਿਹੜੇ ਪਿਛਲੇ ਕਰਮ ਨੇ ਉਹਨਾਂ ਦੇ ਮਾੜੇ ਕੀਤੇ ਸਾਫ਼ ਹੋ ਜਾਂਦੇ ਨੇ, ਪਰ ਹੋਣਗੇ ਸ਼ਰਧਾ ਦੇ ਨਾਲ। ਉਹ ਇਸ ਤਰ੍ਹਾਂ ਆਪਣੇ ਇਸ਼ਟ ਨੂੰ, ਗੁਰੂ ਨੂੰ, ਆਪਣੇ ਮੁਰਸ਼ਿਦ ਨੂੰ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਆਓ ਅੱਜ ਦਾ ਜਿਹੜਾ ਦਿਹਾੜਾ ਹੈ ਗਿਆਨੀ ਜੀ ਨੇ ਤੁਹਾਨੂੰ ਦੱਸਿਆ ਹੀ ਦਿੱਤਾ ਯੋਗ ਜਿਵੇਂ ਕਿ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਪਤਾ ਨਹੀਂ ਗ੍ਰੰਥਾਂ ਦਾ ਕਿਵੇਂ ਹੁੰਦੇ ਨੇ, ਸਾਰਾ ਤੁਹਾਨੂੰ ਦੱਸ ਦਿੱਤਾ ਰਾਉਣ ਦਾ ਕਿਸ ਤਰ੍ਹਾਂ ਉਹਨੇ ਸੀ। ਤਾਂ ਉਹ ਬਹੁਤ ਵੱਡਾ ਪ੍ਰਤਾਪੀ ਰਾਜਾ ਸੀ ਗੁਰਮੁਖ, ਪਰ ਉਸਨੇ ਜਿਹੜਾ ਕਰਮ ਸੀ ਉਹ ਠੀਕ ਨਾ ਕਰਿਆ। ਇਸੇ ਤਰ੍ਹਾਂ ਹੀ ਹੈ, ਦੋ ਕਿਸਮ ਦੇ ਕਰਤੱਬ ਕਰਦਾ ਇਨਸਾਨ। ਇੱਕੋ ਵੀ ਇਨਸਾਨ ਨੇ ਰਹਿੰਦੀ ਦੁਨੀਆਂ ਤਾਂ ਜਿਨ੍ਹਾਂ ਦਾ ਜਸ ਹੁੰਦਾ ਰਹੇਗਾ, ਸਮਾਨ ਦਾ ਜਿਹੜਾ ਰਜਿਸਟਰ ਹੈ ਨਾ ਉਹਦੇ ਉੱਤੇ ਜਸ ਲਿਖਿਆ ਗਿਆ ਉਹਨਾਂ ਦਾ। ਜਿਹੜੇ ਨੇ ਪਾਪੀ ਉਹਨਾਂ ਦਾ ਜਿਹੜਾ ਕਰਤੱਬ ਹੈ ਉਹ ਧਰਤੀ 'ਤੇ ਲਿਖਿਆ ਜਾਂਦਾ। ਔਰ ਇਸ ਤਰ੍ਹਾਂ ਦੇ ਨਾਲ ਅੱਜ ਜਿਹਨੂੰ ਦੁਸਹਿਰਾ ਕਹਿੰਦੇ ਨੇ, ਦੁਸਹਿਰਾ ਯਾਨੀ ਰਾਵਣ ਦੀ ਮੌਤ ਹੋਈ ਰਾਮ ਚੰਦਰ ਮਹਾਰਾਜ ਜੀ ਦੇ ਹੱਥੋਂ। ਆਓ, ਪਰਮੇਸ਼ਰ ਤਾਂ ਕਿਸੇ ਨੂੰ ਮਾਰਦਾ ਨਹੀਂ ਹੈ, ਜੇ ਪਰਮੇਸ਼ਰ ਹੀ ਮਾਰਨ ਲੱਗ ਜਾਵੇ ਤਾਂ ਫਿਰ ਜੀਵਾਂ ਦਾ ਵਸੇਬਾ ਕੈਸੇ ਹੋਵੇਗਾ। ਜਿਹੜਾ ਪਰਮੇਸ਼ਰ ਆ ਉਹ ਫਲ ਵਰਦਾਤਾ ਹੈ, ਉਹ ਕਰਮਾਂ ਦਾ ਫਲ ਭੁਗਤਾਉਂਦਾ ਇਨਸਾਨ ਨੂੰ। ਜਿਹੜੇ ਚੰਗੇ ਕਰਤੱਵ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ ਹੀ ਕੁਰਸੀਆਂ ਢਹਿ ਜਾਂਦੀਆਂ ਨੇ। ਜੈਸਾ ਕਰਤੱਵ ਕਰੇਗਾ ਵੈਸਾ ਇਸ ਨੂੰ ਫਲ ਮਿਲੇਗਾ। ਜਿਹੜੇ ਪਰਮੇਸ਼ੁਰ ਦੀ ਬੰਦਗੀ ਕਰਦੇ ਨੇ ਉਹਨਾਂ ਵਾਸਤੇ ਗੁਰੂ ਸਾਹਿਬ ਜੀ ਨੇ ਲਿਖਿਆ, ਰੇਰੇ ਦਰਗੇ ਕਹੇ ਨਾ ਕਹੁ, ਆਓ ਬੈਠ ਆਦਰ ਸੁਭ ਦੇਉ। ਔ ਰੌਣ ਚਾਰ ਵੇਦਾਂ ਦਾ ਵਕਤਾ, ਟੀਕਾਕਾਰ, ਜਾਤੀ ਦਾ ਪੰਡਿਤ, ਨਾਲੇ ਰਾਜਾ ਸੀ। ਇਤਨੇ ਗੁਣ ਹੁੰਦਿਆਂ ਹੋਇਆਂ ਉਸਨੇ ਧਰਮ 'ਤੇ ਸੂਲ ਕਦਮ ਚੱਕ ਲਿਆ। ਧਰਮ ਹਰ ਇੱਕ ਮਤ ਦਾ ਇੱਕੋ ਜਿਹਾ ਹੀ ਹੁੰਦਾ। ਜਦ ਕੋਈ ਕਿਸੇ ਧਰਮ 'ਤੇ ਕਦਮ ਚੱਕਦਾ ਨਾ ਉਹਦੇ ਫਿਰ ਕਰਮ ਬਣ ਜਾਂਦਾ ਕਰਮ, ਉਹ ਕਰਮਾਂ ਦਾ ਫਲ ਫਿਰ ਪਰਮੇਸ਼ੁਰ ਦਿੰਦਾ ਕਿਸੇ ਜੀ ਹੋ ਕੇ ਦੇ ਦੇਵੇ ਚਾਹੇ। ਔਰ ਰੌਣ ਨੇ ਕਦਮ ਗਲਤ ਚੱਕ ਲਿਆ। ਕਦਮ ਗਲਤ ਕਿਉਂ ਚੱਕਿਆ? ਉਹਨੂੰ ਆਪਣੇ ਰਾਜ ਦਾ ਹੰਕਾਰ ਹੋ ਗਿਆ, ਹਕੂਮਤ ਦਾ ਹੰਕਾਰ ਹੋ ਜਾਂਦਾ। ਜੈਸੇ ਕਿਸੇ ਇਨਸਾਨ ਕੋ ਚਾਰ ਵਗੇ ਡਲੇ ਹੋ ਜਾਣ, ਜਾਂ ਦੁਨਿਆਵੀ ਕੋਈ ਅਹੁਦਾ ਸ਼ੌਹਦਾ ਜਾ ਮਿਲ ਜਾਵੇ ਤਾਂ ਉਸਦਾ ਦਿਮਾਗ ਖਰਾਬ ਹੋ ਜਾਂਦਾ ਖਰਾਬ। ਜਿਹੜਾ ਦਿਮਾਗ ਨੇ ਧਰਮ ਸੋਚਣਾ ਜਿਹਦਾ, ਵੀ ਧਰਮ 'ਤੇ ਕਦਮ ਚੱਕੇ 'ਤੇ ਕੀ ਦੁੱਖ ਮਿਲੇਗਾ, ਉਹ ਵਿਚਾਰ ਉਹਦੀ ਨਸ਼ਟ ਹੋ ਜਾਂਦੀ ਹੁੰਦੀ ਹੈ। ਫਿਰ ਉਸਦਾ ਫਲ ਮਿਲਦਾ ਹੁੰਦਾ, ਪਹਿਲਾਂ ਫਲ ਨਹੀਂ ਅੱਜ ਤਾਈਂ ਕਿਸੇ ਨੂੰ ਮਿਲਿਆ ਹੈ। ਪਹਿਲਾਂ ਤਾਂ ਉਹ ਪੰਡਿਤ ਸੀ, ਦੁਨੀਆਂ ਆ ਕੇ ਨਮਸਕਾਰਾਂ ਕਰਦੀ ਸੀ। ਆਹ ਜਿਹੜੀ ਲੰਕਾ ਸੀ ਇਹ ਸ਼ਿਵਜੀ ਦੀ ਬਣਾਈ ਹੋਈ ਸੀ। ਜਿਸ ਤਰ੍ਹਾਂ ਆਪਾਂ ਨਵਾਂ ਮਕਾਨ ਬਣਾ ਕੇ ਅਖੰਡ ਪਾਠ ਖੋਲਦੇ ਹਾਂ, ਫਿਰ ਆਪਣੀ ਸੰਗਤ ਆਉਂਦੀ ਹੈ ਸਮੇਂ ਅਨੁਸਾਰ। ਆਪਾਂ ਜੇ ਵਸਤਰ ਵੀ ਦਿੰਦੇ ਹਾਂ, ਪੈਸੇ ਵੀ ਦਿੰਦੇ ਹਾਂ, ਸੇਵਾ ਵੀ ਕਰਦੇ ਹਾਂ। ਜਿਸ ਤਰ੍ਹਾਂ ਇਹ ਪੰਡਿਤ ਪੁਰੋਹਿਤ ਕਹਿੰਦੇ ਨੇ ਜੀ, ਫਿਰ ਉਹ ਚੱਠ ਕਰੀ ਲੰਕਾ ਦੀ ਬਣਾਈ ਤਾਂ ਸ਼ਿਵਜੀ ਨੇ ਸੀ ਪਾਰਵਤੀ ਦੇ ਕਹਿਣ ਤੋਂ। ਹੁਣ ਸ਼ਿਵਜੀ ਜਾਣਦਾ ਸੀ ਵੀ ਆਪਣੇ ਕੋਲ ਰਹਿਣੀ ਨਹੀਂ ਆਇਆ, ਪਾਰਵਤੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਇਹ ਜਿਹੜੇ ਪੁਰਾਣੇ ਧਰਮਾਤਮਾ ਲੋਕ ਹੁੰਦੇ ਸੀ ਨਾ, ਰਾਜੇ ਲੋਕ ਜਾਂ ਆਪਣੇ ਇਨਸਾਨ ਵੀ ਹੁੰਦੇ ਸਨ। ਹੁਣ ਤਾਂ ਧਰਮਾਤਮਾ ਕੋਈ ਹੈ ਨਹੀਂ ਨਾ, ਵਿਨਾਸ਼ ਤਾਂ ਨਹੀਂ ਹੈ, ਪਰ ਅੱਜ ਕੱਲ੍ਹ ਬਹੁ ਗਿਣਤੀ ਲਈ ਜਾਂਦੀ ਹੈ, ਬਹੁ ਗਿਣਤੀ ਵਾਲਾ ਹੀ ਰਾਜ 'ਤੇ ਬਹਿੰਦਾ। ਔਰ ਇਸ ਤਰ੍ਹਾਂ ਦੇ ਨਾਲ ਧਰਮ ਹੈ ਜਿਹੜਾ, ਜਦ ਇਹ ਧਰਮ ਕੰਨੀ ਨੂੰ ਮਾੜਾ ਕਦਮ ਚੱਕਦਾ, ਔਰ ਉਸਨੇ ਫਿਰ ਪੁਰੋਹਿਤ ਨੂੰ ਮੰਗਾਇਆ, ਸੱਦਿਆ, ਜੋ ਇਹਨਾਂ ਦਾ ਰਿਵਾਜ਼ ਹੁੰਦਾ ਵਰਨੀਆਂ ਸ਼ਰਨੀਆਂ ਕਰਾਉਣੀਆਂ ਜਾਂ ਹਮਨ ਸ਼ਮਨ ਕਰਾਉਣੇ ਆਪੋ ਆਪਣੇ ਮਤ ਅਨੁਸਾਰ। ਜਦ ਫਿਰ ਉਹ ਸਾਰਾ ਕੁਛ ਪੂਰਾ ਹੋ ਜਾਂਦਾ ਫਿਰ ਇਹਨਾਂ ਦੇ ਦਸ਼ਣਾ ਦਾ ਰਿਵਾਜ ਹੈ ਦਸ਼ਣਾ ਦੇਣੀ। ਤਾਂ ਫਿਰ ਸ਼ਿਵ ਜੀ ਕਹਿਣ ਲੱਗਿਆ ਹੈ ਪ੍ਰੋਹਿਤ ਦਸ਼ਣਾ ਲਓ ਸਾਡੇ ਕੋਲੋਂ ਕਿ ਉਹ ਰਾਜਾ ਸੀ ਨਾ ਸੀ ਹੰਕਾਰੀ। ਹੰਕਾਰ ਕਹਿੰਦੇ ਰੱਬ ਨੂੰ ਨਹੀਂ ਪਾਉਂਦਾ ਹੈ ਕਿਸੇ ਦਾ ਵੀ, ਚਾਹੇ ਕੋਈ ਵਖੀਰ ਆ ਪੈਗੰਬਰ ਆ ਔਲੀਆ ਕਹਿੰਦੇ ਉਹਦਾ ਵੀ ਹੰਕਾਰ ਨਹੀਂ ਪਾਉਂਦਾ ਰੱਬ ਨੂੰ। ਨਾ ਗੁਰੂ ਸਾਹਿਬ ਜੀ ਨੂੰ ਹੰਕਾਰ ਪਾਇਆ ਸਿੱਖਾਂ ਦਾ ਗ੍ਰੰਥ, ਜੇ ਕੋਈ ਐਵੇਂ ਚਾਂਭ ਲਿਆ ਫਿਰ ਮੈਂ ਬੜਾ ਸਿੱਖ ਹਾਂ। ਗੁਰੂ ਸਾਹਿਬ ਜੀ ਨੇ ਸਾਰਾ ਨਤਾਰਾ ਕਰ ਦਿੱਤਾ ਵੀ ਵੱਡਾ ਕੌਣ ਹੈ। ਵੱਡਾ ਉਹ ਹੈ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵ ਨੂੰ ਜੀਵਨ ਬਤੀਤ ਕਰਦਾ। ਆਓ ਉਸਨੇ ਕਿਹਾ ਆਏ ਦਿਜ ਆਏ ਪੰਡਿਤ ਜੀ ਦਸ਼ਣਾ ਲਓ ਕਿੰਨੀ ਕੁ ਲੈਣੀ ਹੈ। ਉਹਦੇ ਮਨ ਦੇ ਵਿੱਚ ਪਹਿਲਾਂ ਹੀ ਸੀ ਵੀ ਉਸਨੇ ਦਸ਼ਣਾ ਦੇਣੀ ਹੈ, ਜਿਹੜਾ ਮੈਂ ਕਹੂੰਗਾ ਉਹਨੇ ਫਿਰ ਵਚਨ ਮੋੜਨਾ ਨਹੀਂ ਹੈ। ਆ ਜਿਹੜਾ ਰਾਮ ਚੰਦਰ ਜੀ ਨੂੰ ਬਣੋਵਾਸ ਹੋਇਆ ਸੀ ਇਹ ਵੀ ਬਚਨ ਦੀ ਹੋਈ ਕਿਰਪਾ ਸੀ ਗੁਰਮੁਖ, ਤੁਹਾਨੂੰ ਗਿਆਨੀ ਜੀ ਸੁਣਾ ਗਿਆ। ਔਰ ਕਈ ਨੇ ਕਿਤੇ ਰਾਜੇ ਨੂੰ ਖੁਸ਼ ਕਰ ਲਿਆ ਸੇਵਾ ਕਰਕੇ, ਤੁਸੀਂ ਕਿਸੇ ਦੀ ਸੇਵਾ ਕਰੋ ਖੁਸ਼ ਹੋ ਜਾਵੇਗਾ। ਤਾਂ ਉਹਨੇ ਕਿਹਾ ਤਾਂ ਮੇਰੀ ਸੇਵਾ ਕਰੀ ਹੈ ਤਾਂ ਤੂੰ ਮੰਗ ਮੇਰੇ ਕੋਲੋਂ ਕੁਛ, ਕਿਉਂ ਰਾਜਾ ਸੀ ਚੱਕਰਵਰਤੀ। ਉਸਨੇ ਕਿਹਾ ਮੰਗਾਂਗੀ ਕੋਈ ਟਾਈਮ ਆਵੇਗਾ, ਅਬ ਨਹੀਂ ਮੰਗਣਾ ਹੈ ਮੈਂ, ਵਚਨ ਹੋ ਗਿਆ ਵੀ ਦਵਾਂਗਾ ਜੋ ਕੁਛ ਮੰਗੇਗੀ। ਅਜੇ ਧਰਮਾਤਮਾ ਲੋਕ ਹੁੰਦੇ ਸਨ। ਖੈਰ ਜਦ ਉਸਨੇ ਕਿਹਾ ਵੀ ਤੈਨੂੰ ਦਸ਼ਣਾ ਦੇਣੀ ਹੈ, ਉਹ ਕਹਿਣ ਲੱਗਾ ਚੰਗਾ ਫਿਰ ਇਉਂ ਕਰੋ ਜੇ ਮੈਨੂੰ ਦਸ਼ਣਾ ਦੇਣੀ ਹੈ ਤਾਂ ਮੈਨੂੰ ਲੰਕਾ ਦੀ ਚੁੜੀ ਛੱਡ ਦਿਓ, ਲੰਕਾ ਦੇ ਦਿਓ। ਹੁਣ ਬਚਨ ਹੋ ਗਿਆ, ਇਹ ਬਚਨ ਤੋਂ ਟਲਦੇ ਨਹੀਂ ਹੁੰਦੇ ਜਿਹੜੇ ਮਹਾਂਪੁਰਸ਼ ਜਾਂ ਰਾਜੇ ਲੋਕ ਧਰਮਾਤਮਾ ਹੁੰਦੇ ਸੀ ਪਿੱਛੇ ਗੁਰਮੁਖੋ। ਜੈਸੇ ਰਾਜਾ ਬਲ ਹੋਇਆ, ਉਹ ਵੀ ਚੱਕਰਵਰਤੀ ਰਾਜਾ ਸੀ, ਉਸਦੇ ਮਨ ਦੇ ਵਿੱਚ ਇੱਛਾ ਪੈਦਾ ਹੋਈ ਵੀ ਮੈਂ ਸਵਰਗ ਦਾ ਰਾਜ ਲੈ ਲਾਂ ਇੰਦਰ ਪਦਵੀ। ਉਸ ਇੰਦਰ ਪਦਵੀ ਲੈਣ ਦਾ ਸਾਧਨ ਕੀ ਹੈ? ਜਿਹੜੀ ਕਿਸੇ ਨੇ ਕੋਈ ਵਸਤਾ ਪ੍ਰਾਪਤ ਕਰਨੀ ਹੈ ਧਾਰਮਿਕ ਸ਼ਾਸਤਰਾਂ ਦੇ ਵਿੱਚ ਲਿਖਿਆ ਹੁੰਦਾ ਉਹਦਾ ਵੀ ਇਸ ਤਰ੍ਹਾਂ ਜੇ ਕੋਈ ਕਰੇਗਾ ਤਾਂ ਉਸਨੂੰ ਆਹ ਵਸਤੂ ਪ੍ਰਾਪਤ ਹੋਵੇਗੀ। ਜੈਸੇ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਨਾ ਵੀ ਉਸਨੂੰ ਕੀ ਵਸਤੂ ਮਿਲਦੀ ਹੈ। ਗੁਰੂ ਸਾਹਿਬ ਨੇ ਲਿਖਿਆ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾ ਨਿਧ, ਸਿਮਰਨ ਕਰਦਾ ਜਿਹੜਾ ਪਰਮੇਸ਼ਰ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਦੇਖ ਲਓ ਜਿਹੜਾ ਕਰੇਗਾ ਜਿਹਨੇ ਇੱਥੇ ਚਰਨ ਪਾਏ ਨੇ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ ਉਹ, ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕਰੀ ਸੀ। ਅਸੀਂ ਤਾਂ ਉਹਨਾਂ ਕੋਲ ਐਵੇਂ ਬਸ ਕੋਈ ਸੰਸਕਾਰ ਸੀ ਪਿਛਲੇ ਸਾਡੇ ਨਾਲ ਫਿਰੀ ਜਾਂਦੇ ਸਾਂ, ਪਰ ਉਹ ਗੱਲ ਨਹੀਂ ਕਰੀ ਹੈ ਜਿਹੜੀ ਉਹਨਾਂ ਨੇ ਕਰੀ ਸੀ। ਉੱਥੇ ਹੀ ਦੱਸਿਆ ਨਾ ਹਰ ਕਾ ਸੇਵਕ ਹਰ ਹੀ ਜਿਹਾ, ਸੇਵਕ ਬਣਨਾ ਬੜਾ ਔਖਾ ਗ੍ਰੰਥ, ਸੇਵਕ ਔਰ ਸਿੱਖ ਇੱਕੋ ਹੀ ਗੱਲ ਹੈ, ਤਾਸ ਔਰ ਸ਼ਿਸ਼ ਜਾਂ ਮਰੀਦ ਇੱਕੋ ਹੀ ਗੱਲ, ਅੱਖਰ ਹੀ ਲਹਿਦਾ ਲਹਿਦਾ ਨੇ। ਯਾਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਟਾਈਮ ਦੇ ਵਿੱਚ ਇੱਕੋ ਹੀ ਸਿੱਖ ਨਿਕਲਿਆ, ਕੌਣ? ਲੈਣਾ ਜੀ ਨਿਕਲੇ ਗੁਰੂ ਕੋ ਬਾਅਦ। ਠੀਕ ਆ ਸਾਰੇ ਆਪਾਂ ਵੀ ਨਾਲ ਹੀ ਸੀ, ਜਦ ਇਸ ਤਰ੍ਹਾਂ ਦੇ ਨਾਲ ਸਿੱਖ ਬਣਨਾ ਬੜਾ ਔਖਾ ਹੈ। ਸਿੱਖ ਉਹ ਆ ਜਿਹੜਾ ਗੁਰੂ ਦੀ ਸਿੱਖਿਆ ਚ ਹੀ ਲੱਖਦਾ। ਆਓ ਪੜ੍ਹੋ ਪ੍ਰੇਮ ਨਾਲ ਆਪਾਂ ਰਲਮਾ ਜਿਹਾ ਰੱਖਾਂਗੇ ਵੀ ਜਿਹੜਾ ਹੰਕਾਰ ਹੈ ਪਰਮੇਸ਼ੁਰ ਨੂੰ ਨਹੀਂ ਪਾਉਂਦਾ ਇਹ। ਆਓ ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਅਤੇ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ। ਜਿਹੜਾ ਆਪਣਾ ਖਿਆਲ ਆ ਨਾ, ਜਿਹਨੂੰ ਆਪਾਂ ਮਨ ਕਹਿੰਦੇ ਹਾਂ, ਜੇ ਆਪਾਂ ਨੂੰ ਕੋਈ ਦੁੱਖ ਪੈ ਜਾਵੇ ਨਾ, ਤਾਂ ਫਿਰ ਆਪਾਂ ਜਿਹੜਾ ਆਪਣਾ ਕੋਈ ਮਿੱਤਰ ਜਾਂ ਸੰਬੰਧੀ ਨੇ ਉਹਨਾਂ ਕੋਲ ਕੀ ਕਹਿੰਦੇ ਹੁੰਦੇ ਹਾਂ, ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਬੜਾ ਅਸ਼ਾਂਤ ਹੈ, ਮੇਰਾ ਮਨ ਬੜਾ ਕਲਪਨਾ ਦੇ ਵਿੱਚ ਪੈ ਗਿਆ। ਉਹ ਕੌਣ ਹੈ ਉਹ ਕਲਪਨਾ ਪੈਣ ਵਾਲਾ? ਉਹ ਫੁਰਨਾ ਗੁਰੂ, ਉਹ ਫੁਰਨਾ ਦੁਖੀ ਕਰਦਾ ਆਪਾਂ ਨੂੰ। ਜਿਹਦਾ ਫੁਰਨਾ ਕਿਤੇ ਗੁਰੂ ਦੇ ਹੁਕਮ ਦੇ ਵਿੱਚ ਲਾਇਆ ਹੋ ਜਾਵੇ ਨਾ, ਇਹਦੇ ਵਰਗਾ ਤਾਂ ਕੋਈ ਹੈ ਹੀ ਨਹੀਂ। ਸੁਖੀਆਂ ਸੁਖੀ ਨਹੀਂ ਦੁਨੀਆਂ ਦੇ ਵਿੱਚ, ਜਿਹੜਾ ਇਨਸਾਨ ਦਾ ਮਨ ਆਪਣੇ ਗੁਰੂ ਦੇ ਬਚਨਾਂ ਦੇ ਵਿੱਚ ਲਾਇਆ ਹੋ ਗਿਆ। ਪੜ੍ਹੋ ਪਰੇ ਨਾਲ ਮਨ ਨੂੰ ਰੋਕ ਕੇ ਰੱਖਣਾ। ਹੁਣ ਪੜ੍ਹੋ ਦੀਦੀ ਚੀਜ਼ ਨੂੰ ਆਪਾਂ ਬਦਲੀ ਕਰ ਦਿਆਂਗੇ ਜਿਹੜੀ ਦੀਦੀ ਹੋਈ ਨਹੀਂ ਹੈ, ਕੀ ਕਰਾਂਗੇ? ਉਹ ਤਾਂ ਜਿਸ ਤਰ੍ਹਾਂ ਉਹਨਾਂ ਨੇ ਅਸੂਲ ਘੜ ਦਿੱਤਾ ਉਸੇ ਤਰ੍ਹਾਂ ਹੀ ਲਾਗੂ ਹੋਵੇਗਾ। ਹੈ ਦੁਨੀਆਂ ਦੇ ਵਿੱਚ ਤਾਂ ਆਪਾਂ ਸਿਫਾਰਸ਼ਾਂ ਲਾ ਕੇ ਸਟੇਅ ਵੀ ਲੈ ਆਉਂਦੇ, ਪਰ ਉਹ ਜਿਹੜਾ ਰੱਬੀ ਅਸੂਲ ਆ ਉੱਥੇ ਸਟੇਅ ਨਹੀਂ ਮਿਲੇਗੀ। ਆਹ ਦੱਸਿਆ ਵੀ ਇੱਕ ਤਾਂ ਹੰਕਾਰ ਨਹੀਂ ਪਾਉਂਦਾ ਪਰਮੇਸ਼ਰ ਨੂੰ, ਦੂਸਰਾ ਪੱਖ ਹੈ ਵੀ ਇੱਥੇ ਕੋਈ ਰਿਹਾ ਨਹੀਂ ਅੱਜ ਤਾਈਂ, ਬਸ ਗਰੀਬ ਤੋਂ ਲੈ ਕੇ ਬਾਦਸ਼ਾਹਾਂ ਤਾਈਂ ਜਿਹੇ ਜੇ ਕੋਈ ਕਰਤੱਵ ਕਰਦਾ ਉਸ ਕਰਤੱਵਾਂ ਦਾ ਫਲ ਪਰਮੇਸ਼ਰ ਫਿਰ ਉਸ ਨੂੰ ਦਿੰਦਾ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਨੇ ਤੀਰ। ਜਦ ਉਹਦੇ ਕਰਮਾਂ ਦਾ ਅਖੀਰ ਆ ਜਾਣਾ ਨਾ, ਪਰਮੇਸ਼ਰ ਨੇ ਕੋਈ ਫਿਰ ਬਣਤ ਬਣਾ ਕੇ ਉਸ ਨੂੰ ਇਹ ਦੁਨੀਆਂ ਤੋਂ ਅਲੋਪ ਕਰ ਦੇਣਾ। ਪੜੋ ਪ੍ਰੇਮ ਨਾਲ,
ਸਦਾ ਨੀ ਕਿਸੇ ਨੇ ਰਹਿਣਾ
ਲਿਖਿਆ ਇੱਕ ਸਿਵ ਹੋਏ, ਯਾਨੀ ਸ਼ਿਵ ਜੀ ਤੋਂ ਸ਼ੁਰੂ ਕਰਦੇ ਨੇ ਜਿਹੜੇ ਤਿੰਨ ਮੁੱਖ ਦੇਵਤੇ ਨੇ। ਬ੍ਰਹਮਾ ਜਿਹੜਾ ਸ੍ਰਿਸ਼ਟੀ ਨੂੰ ਸਾਜਦਾ, ਇਹ ਜਿਤਨੇ ਖਬਰ ਨੀ ਕਰੋੜਾਂ ਵਾਰੀ ਦੁਨੀਆਂ ਤੇ ਆ ਚੁੱਕੇ, ਕਰੋੜਾਂ ਵਾਰੀ ਆਉਣਗੇ। ਆਪਾਂ ਵੀ ਆਏ ਹਾਂ, ਆਪ ਵੀ ਦੁਨੀਆਂ ਤੇ ਆਪਾਂ ਨੇ ਜਦ ਇਹਦੇ ਚੋਂ ਚੇਤਕਣਾ ਨਿਕਲ ਗਈ ਨਾ, ਫੇਰ ਵੀ ਆਪਾਂ ਕਿਸੇ ਸਰੀਰ ਦੇ ਵਿੱਚ ਜਾਵਾਂਗੇ। ਇਹ ਪਤਾ ਨੀ ਕਿਹੜਾ ਮਿਲੇਗਾ। ਜੇ ਤਾਂ ਗੁਰੂ ਸਾਹਿਬ ਜੋ ਗੁਰਬਾਣੀ ਦੇ ਵਿੱਚ ਲਿਖਦੇ ਨੇ ਉਹਨਾਂ ਦੇ ਅਨੁਸਾਰ ਆਪਾਂ ਚੱਲਾਂਗੇ, ਫਿਰ ਤਾਂ ਆਪਾਂ ਨੂੰ ਮਿਲੇਗੀ ਮਨੁੱਖਾਂ ਦੇ ਦੂਆ ਪੱਖ ਵਾ। ਜਿਹੜਾ ਇਹ ਜਿਹੜਾ ਦੂਏ ਪੱਖ ਵਾ ਵਾਸਤੇ ਲਿਖਿਆ ਨਾ, ਉਹ ਪੱਖ ਤੇ ਚੱਲੇਗਾ, ਫਿਰ ਇਹ ਹੋਰ ਦੁਨੀਆਂ ਦੇ ਵਿੱਚ ਜਾਵੇਗਾ। ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਨੇ ਆਹ ਤ੍ਰਿਲੋਚਨ ਦੋ ਹੋਏ ਨੇ, ਇੱਕ ਤਾਂ ਪੰਡਿਤ ਹੋਇਆ ਜਾਤੀ ਦਾ, ਜਿਹਨੇ ਧੰਨੇ ਨੂੰ ਠਾਕਰ ਦਿੱਤਾ ਸੀ। ਠਾਕਰ ਹਮੇਸ਼ਾ ਪੱਥਰ ਦਾ ਹੁੰਦਾ, ਤਾਂ ਉਸਨੇ ਆਪਣੀ ਸ਼ਰਧਾ ਨੂੰ ਪਰਮੇਸ਼ਰ ਨੂੰ ਪੱਥਰ ਦੇ ਵਿੱਚੋਂ ਪ੍ਰਗਟ ਕਰਿਆ ਸੀ। ਇੱਕ ਜਾਤੀ ਦਾ ਸੀਗਾ ਬਣੀਆਂ ਤ੍ਰਿਲੋਚਨ, ਉਹ ਵੀ ਭਗਤ ਸੀ, ਉਹਨਾਂ ਦੀ ਬਾਣੀ ਆ ਦਰਬਾਰ ਸਾਹਿਬ ਦੇ ਵਿੱਚ। ਜੋ ਉਸ ਦਰਬਾਰ ਸਾਹਿਬ ਦੇ ਵਿੱਚ ਲਿਖਿਆ ਗਿਆ ਨਾ, ਕਿਸੇ ਨੇ ਲਿਖ ਦਿੱਤਾ, ਉਹ ਬਾਣੀ ਸਰੂਪ ਹੋ ਗਿਆ। ਗੁਰਮੁਖ ਪ੍ਰੇਮੀਆਂ ਨੇ ਪੁੱਛਿਆ ਉਸਨੂੰ, ਭਗਤ ਜੀ ਤੁਹਾਨੂੰ ਆ ਗਿਆਨ, ਤੁਸੀਂ ਉਹ ਤਰਕਾਲੀ। ਤਰਕਾਲੀ ਉਸ ਨੂੰ ਕਹਿੰਦੇ ਨੇ ਜੀਵਾਤਮਾ ਜਿਹੜਾ ਗੇੜੇ ਖਾਂਦਾ, ਉਹਨਾਂ ਨੂੰ ਪਤਾ ਵੀ ਕਿਵੇਂ ਗੇੜੇ ਖਾਂਦਾ ਹੈ, ਆਪਾਂ ਨੂੰ ਨੀ ਪਤਾ ਇਸਦਾ। ਇਹੋ ਦੱਸੋ ਤੁਸੀਂ, ਇਹ ਜਿਹੜਾ ਜੀਵ ਹੈ ਇਹ ਕਿਉਂ ਗੇੜੇ ਖਾਂਦਾ ਫਿਰਦਾ? ਕਹਿਣ ਲੱਗੇ ਵੀ ਇਹ ਵਾਸ਼ਨਾ ਦਾ ਵਧਿਆ ਹੋਇਆ ਗੇੜੇ ਖਾਂਦਾ ਫਿਰਦਾ। ਕਿਰਪਾ ਕਰਕੇ ਦੱਸੋ ਫਿਰ ਉਹ ਕਿਹੜੀ ਵਾਸ਼ਨਾ? ਅਸੀਂ ਉਸ ਤੋਂ ਆਪਣੇ ਮਨ ਨੂੰ ਰੋਕੀਏ ਤੇ ਜੰਮਣ ਵਰਣ ਦੇ ਗੇੜੇ ਸਿਓ ਬਚ ਜਾਈਏ, ਤੇ ਫਿਰ ਉਹਨਾਂ ਦੇ ਸ਼ਬਦ ਉਚਾਰਨ ਕਰਿਆ ਤ੍ਰਿਲੋਚਨ ਜੀ ਨੇ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਅਵਤਾਰਾ। ਇਹ ਹੁਣ ਗੁਰੂ ਦਾ ਉਪਦੇਸ਼ ਹੈ। ਭਗਤ ਨੇ ਜਿਹੜੇ ਗੁਰੂ ਚ ਲਾਏ ਹੋ ਜਾਂਦੇ ਨੇ, ਉਹ ਗੁਰੂ ਦੀ ਆਤਮਾ ਚ ਆਵਾਜ਼ ਦਿੰਦੇ ਨੇ। ਫਿਰ ਐਵੇਂ ਨੀ ਬਾਣੀ ਲਿਖੀ ਹੈ, ਗਰੀਬਾਂ ਦੀ ਬਾਣੀ ਕੌਣ ਲਿਖਦਾ ਅੱਜ ਕੱਲ? ਤੁਸੀਂ ਬਣਾਓ ਗ੍ਰੰਥ ਕੋਈ, ਅਮੀਰ ਪੈਸੇ ਦੇ ਦੇਣ ਉਹਨਾਂ ਦਾ ਹੀ ਲਿਖ ਦੇਣਗੇ। ਪਰ ਨਹੀਂ, ਗੁਰੂ ਹੁੰਦਾ ਸਰਵਗ, ਗੁਰੂ ਹੁੰਦਾ ਅੰਤਰਜਾਮੀ, ਗੁਰੂ ਹੁੰਦਾ ਅਨਸਾਫੀਆ। ਜੋ ਕੁਛ ਅਗਲਾ ਕਰਦਾ ਨਾ ਉਹੀ ਲਿਖੇਗਾ, ਵੱਧ ਘੱਟ ਨਹੀਂ ਲਿਖੇਗਾ। ਜਾਂ ਜਿਹੜਾ ਕਰਨਾ ਵੀ ਐਂ ਕਰਨਾ ਉਹ ਲਿਖੇਗਾ। ਆਹ ਲਿਖ ਦਿੱਤਾ ਵੀ ਜਿਹੜਾ ਮਰਨ ਵੇਲੇ ਮਾਇਆ ਨੂੰ ਯਾਦ ਕਰਦਾ ਮਰ ਜਾਵੇ ਨਾ, ਕਹਿੰਦੇ ਉਹ ਫਿਰ ਸੱਪ ਦੀ ਜੂਨੀ ਦੇ ਵਿੱਚ ਚਲਿਆ ਜਾਂਦਾ। ਪੜ੍ਹੋ ਪ੍ਰੇਮ ਨਾਲ, ਇਹ ਆਪਣਾ ਗੁਰੂ ਕਹਿੰਦਾ।
ਕਿਤੇ ਸੱਪ ਬਣਨਾ Thank you.
ਮਾਇਆ ਦਾ ਫੁਰਨਾ ਕਰਦਾ ਮਰ ਜਾਵੇ ਨਾ, ਉਹ ਸੱਪ ਦੇ ਸਰੀਰ ਚ ਰੂਹ ਚਲੀ ਜਾਵੇਗੀ। ਜਿਹਦੇ ਤੇ ਆਪਣਾ ਫੇਤ ਆ ਗੁਰੂ ਤੇ, ਉਹ ਕਹਿੰਦਾ ਆਪਾਂ ਨੂੰ ਦੇਖ ਲੋ ਫੁਰਨਾ ਅੰਤ ਵੇਲੇ ਕਿਹੜਾ ਹੋਵੇਗਾ ਜਿਹੜਾ ਸਾਰੀ ਉਮਰ ਦੇ ਵਿੱਚ ਕਰਦਾ ਰਿਹਾ। ਹੁਣ ਜਿਹੜਾ 5 ਬੋਤਲਾਂ ਸ਼ਰਾਬ ਦੀਆਂ ਰੋਜ਼ ਪੀਂਦਾ ਤੇ ਅੰਤ ਵੇਲੇ ਉਸਨੂੰ ਕਹੇ ਸੁਖਮਨੀ ਸਾਹਿਬ ਸੁਣਾ ਦੋ, ਉਹ ਸੁਣ ਲੂ? ਨਾਮੁਮਕਿਨ ਹੈ, ਨਹੀਂ ਸੁਣ ਸਕਦਾ। ਉਹ ਤਾਂ ਉਹੀ ਜਿਹੜੀ ਰੀਲ ਹੈ ਅੰਦਰ ਬਣੀ ਹੋਈ, ਰੀਲ ਬਣੀ ਹੋਈ ਹਰ ਇੱਕ ਦੇ ਅੰਦਰ ਕਰਮਾਂ ਦੀ, ਚੰਗਿਆਂ ਦੀ ਵੀ ਹੈ ਮਾੜਿਆਂ ਦੀ ਵੀ ਹੈ। ਜਦ ਤਾਂ ਇਹ ਹੰਕਾਰ ਚ ਹੁੰਦਾ ਭੁੱਲ ਜਾਂਦਾ, ਜਦ ਫਿਰ ਮੰਜੇ ਤੇ ਪੈਂਦਾ ਫਿਰ ਆਉਂਦੀ ਆ ਉਹ ਰੀਲ, ਕਿਉਂ ਫਿਰ ਇਹਨੂੰ ਪਤਾ ਹੁੰਦਾ ਨਾ ਵੀ ਹੁਣ ਜਾਊਂਗਾ। ਪਹਿਲਾਂ ਇਹਨੂੰ ਪਤਾ ਹੀ ਨਹੀਂ ਵੀ ਦੁਨੀਆ ਹੀ ਮਰਦੀ ਆ, ਮੈਂ ਤਾਂ ਮਰਨਾ ਹੀ ਨਹੀਂ ਹੈ, ਮੈਂ ਤਾਂ ਸਦੀਵੀ ਰਹਾਂਗਾ। ਤਾਂ ਹੀ ਕਿਹਾ ਨਾ ਫਰੀਦਾ ਕਿੱਥੇ ਤੈਂਡੇ ਮਾਪਿਆਂ, ਫਰੀਦ ਸਾਹਿਬ ਜੀ ਸ਼ੇਖ ਜਾਤੀ ਦੇ ਮਹਾਂਪੁਰਸ਼ ਹੋਏ ਨੇ ਇਸਲਾਮ ਦੇ ਵਿੱਚ। ਜਿਵੇਂ ਆਪਣੇ ਪੰਡਤਾਂ ਨੂੰ ਚੰਗਾ ਮੰਨਿਆ, ਸ਼ੇਖ ਜਾਤੀ ਨੂੰ ਇਸਲਾਮ ਦੇ ਵਿੱਚ ਪਵਿੱਤਰ ਮੰਨਿਆ ਜਾਂਦਾ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤਾਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ, ਤੈਨੂੰ ਅਜੇ ਸੱਚੇ ਨਹੀਂ ਆਇਆ ਹੈ ਵੀ ਅੱਗ ਮਾਂਡੀਆਂ ਨਹੀਂ ਮਰਨਾ, ਮੈਂ ਨਹੀਂ ਮਰਨਾ। ਦੇਖੋ ਕਿੰਨੀ ਨੀਚ ਬਿਰਤੀ ਹੈ, ਕਿੰਨੀ ਕੁੱਕਰ ਸੁੱਕਰ ਬਿਰਤੀ ਹੈ ਬਈ ਗਵਾਂਢੀ ਮਰ ਜਾਣ, ਖੋਲਾ ਹੋ ਜਾ, ਮੈਂ ਡੰਗਰੇ ਬੰਨ ਲਿਆ ਕਰੂੰ। ਕਿੰਨਾ ਕਿਤੇ ਡੰਗਰ ਬੰਨੇਗਾ ਤੂੰ, ਜਾਂ ਮੇਰਾ ਕੋਈ ਭਰਾ ਉਹਦੇ ਸ਼ਾਦੀ ਨਹੀਂ, ਜਾਂ ਸ਼ਾਦੀ ਹੈ ਲੜਕਾ ਨਹੀਂ ਹੈ, ਉਹ ਹਮੇਸ਼ਾ ਹੀ ਰਾਤ ਨੂੰ ਚਿਤਵਾ ਰਹਿੰਦਾ ਵੀ ਇਹ ਕਦਮਾਂ ਨੂੰ ਜ਼ਮੀਨ ਮੈਨੂੰ ਆਵੇ, ਕੀ ਉਹ ਫਿਰ ਕਿੱਥੇ ਜਾਊਗਾ? ਉਹ ਕੀ ਉਸਨੂੰ ਫਿਰ ਦੇਵਤੇ ਲੈਣ ਆਉਣਗੇ? ਦੇਵਤੇ ਨਹੀਂ ਉਹਨੂੰ ਲੈਣ ਆਉਂਦੇ, ਜਿਹਾ ਜਿਹਾ ਕਰਤੱਬਾ ਉਹੀ ਜੀ ਜੂਨੀ ਚ, ਉਹ ਦੁਨੀਆਂ ਦੇ ਵਿੱਚ ਸਾਰੀ ਰਹਿੰਦੀ, ਦੁਨੀਆਂ ਤਾਂ ਉਸ ਦੀ ਨਿੰਦਿਆ ਹੁੰਦੀ ਰਹੇਗੀ। ਆਹ ਇਸ ਤਰ੍ਹਾਂ ਭਾਈ ਗੁਰਦਾਸ ਜੀ ਦੇ ਅੱਗੇ ਸਵਾਲ ਰੱਖਿਆ ਪ੍ਰੇਮੀਆਂ ਨੇ, ਬਈ ਭਾਈ ਗੁਰਦਾਸ ਜੀ ਤੁਸੀਂ ਉਪਦੇਸ਼ ਕਰਦੇ ਹੋ, ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੀ ਭਗਤਾਂ ਨੇ ਲਿਖਿਆ ਹੈ, ਜਾਮ ਕਹੋਤ ਵੀ ਆ, ਅੰਤ ਮਤਾ ਸੋਈ ਗਤਾ। ਕਹਿਣ ਲੱਗੇ ਫਿਰ ਅਸੀਂ ਮਰਨ ਵੇਲੇ ਵਾਹਿਗੁਰੂ ਵਾਹਿਗੁਰੂ ਕਰ ਲਾਂਗੇ। ਭਾਈ ਗੁਰਦਾਸ ਜੀ ਕਹਿੰਦੇ ਇਉਂ ਨਹੀਂ ਹੁੰਦਾ ਹੁੰਦਾ ਭਾਈ, ਫਿਰ ਉਹਨਾਂ ਨੇ ਪੌੜੀ ਐਂ ਉਚਾਰਨ ਕਰੀ ਹੋਈ ਫੜੋ ਪ੍ਰੇਮ ਦੇ ਨਾਲ।
ਰਾਮ ਨਾਮ ਲਿਵ ਲਾਈਏ, ਸਤਿ ਸ਼੍ਰੀ ਅਕਾਲ।
ਗੁਰੂ ਘਰ ਦੇ ਵੇਦ ਵਿਆਸ ਮੰਨੇ ਨੇ। ਬਰਮ ਗਿਆਨੀ ਸਿੱਖ ਸਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੁਨਿਆਵੀ ਰਿਸ਼ਤੇ ਕੰਨੀਓ ਘਰਾਂ ਚੋਂ ਮਾਮਾ ਜੀ ਲੱਗਦੇ ਸਨ। ਬਰਮ ਗਿਆਨੀ ਤੇ ਕੁਛ ਛਿਪਿਆ ਨਹੀਂ ਹੁੰਦਾ, ਪਰਮਾਰਥੀ ਅਸੂਲ ਹੁੰਦਾ ਜਿਹੜਾ, ਤਾਂ ਉਸ ਪ੍ਰੇਮੀਆਂ ਦੇ ਸਵਾਲ ਦਾ ਉੱਤਰ ਦਿੰਦੇ ਨੇ ਜਿਹੜੇ ਕਹਿੰਦੇ ਜੀ ਮਰਨ ਵੇਲੇ ਰਾਮ ਰਾਮ ਕਹਿ ਲਾਂਗੇ ਸਾਰੀ ਉਮਰ ਕਾਹਨੂੰ ਕਰਨਾ। ਕਹਿੰਦੇ ਨਹੀਂ ਹੋਣਾ ਨਹੀਂ ਹੈ। ਫਿਰ ਜੈਸੇ ਇਨਸਾਨ ਕਰਤੱਵ ਕਰਦਾ ਮਰਨ ਵੇਲੇ ਉਹੀ ਅੱਗੇ ਆਉਣਗੇ। ਜੈਸੇ ਘਰ ਲਾਗੇ ਆਗ ਜਾਗ ਖੂਹਾ ਕੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਏ। ਕਹਿੰਦੇ ਸੁਣੋ ਬਾਈ, ਕਿਸੇ ਦੇ ਘਰ ਨੂੰ ਅੱਗ ਲੱਗ ਗਈ, ਉਹ ਜਿਹੜੀ ਫੈਮਿਲੀ ਆ ਉਹਨੂੰ ਜਾਗ ਆ ਗਈ, ਜਿਹੜਾ ਮੁਖੀ ਸੀ ਕਹਿਣ ਲੱਗੇ ਆਪਣੇ ਘਰ ਨੂੰ ਲੱਗੀ ਹੋਈ ਆ ਅੱਗ, ਆਪਾਂ ਕੋਈ ਬਚਾਉਣ ਦਾ ਯਤਨ ਕਰੋ, ਉਪਾਅ ਕਰੋ, ਅੱਗ ਬੁੱਝ ਜਾਵੇ ਘਰ ਬਚ ਜਾਵੇ। ਉਹ ਮੁਖੀ ਕਹਿੰਦਾ ਇਉਂ ਕਰੋ, ਆਪਾਂ ਹੁਣ ਪਾੜ ਪੱਟੋ, ਪਾੜ ਅੱਗ ਲੱਗੀ ਹੋਈ ਆ ਘਰ ਨੂੰ, ਫਿਰ ਆਪਾਂ ਮਹਿਲ ਸਾਰਾਂਗੇ, ਲਾਹਾਂਗੇ ਫਿਰ ਹੱਟ ਲਾ ਕੇ ਪਾਣੀ ਕੱਢਾਂਗੇ ਫਿਰ ਅੱਗ ਬੁਝਾਵਾਂਗੇ। ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਜਿਹਦੇ ਇਹ ਮਨ ਦੇ ਵਿੱਚ ਆ ਵੀ ਖੂਹ ਪੱਟ ਕੇ ਅੱਗ ਬੁਝਾਵਾਂਗੇ ਕਿ ਉਹ ਬੁਝਾ ਦੇਗਾ ਅੱਗ ਨੂੰ, ਉਹਨੇ ਤਾਂ ਦਸਾਂ ਮਿੰਟਾਂ ਦੇ ਵਿੱਚ ਸਵਾਹ ਕਰ ਦੇਣੀ ਆ ਘਰ ਦੀ। ਇਹ ਜਿਹੜੀ ਉਹਨਾਂ ਦੀ ਮਨਾਵਤ ਆ ਇਹ ਗਲਤ ਹੈ, ਗੱਲ ਤਾਂ ਨਹੀਂ ਹੋ ਸਕੇਗਾ। ਫਿਰ ਦੁਸ਼ਮਣੀ ਹੈ ਕਿਸੇ ਦੇ ਨਾਲ ਪੂਰੀ ਸਿਰ ਵੱਢਵੀਂ। ਹੁਣ ਉਹ ਜਿਹੜੇ ਦੁਸ਼ਮਣ ਨੇ ਲੈ ਕੇ ਆਪਣਾ ਜੈਸਾ ਸਮਾਂ ਸ਼ਸਤਰ ਸਾਹਮਣੇ ਆ ਖੜੇ, ਕਹਿੰਦੇ ਆ ਜਾਓ ਭਾਈ ਰੋਜ਼ ਦਾ ਰੇੜਕਾ ਜਿਹਾ ਮਕਾ ਲਈਏ ਆਪਾਂ, ਨਿਕਲਿਆ ਉਹ ਬਾਹਰ। ਹੁਣ ਉਹ ਸਾਰੇ ਇਕੱਠੇ ਸੀ, ਅੰਦਰੇ ਸੀ। ਹੁਣ ਉਹ ਜਿਹੜਾ ਮੁਖੀ ਸੀ ਉਸਨੂੰ ਕਹਿਣ ਲੱਗੇ ਆਪਾਂ ਹੁਣ ਇਹਨਾਂ ਨਾਲ ਲੜਨਾ, ਮੁਕਾਬਲਾ ਕਰਨਾ, ਫਤਿਹਾਬੀ ਪਾਉਣੀ ਹੈ, ਇਹਨਾਂ ਨੂੰ ਸ਼ਿਕਸ਼ਤ ਦੇਣੀ ਹੈ, ਭਜਾਉਣਾ ਇਹਨਾਂ ਨੂੰ, ਕੀ ਉਪਾਅ ਕਰੀਏ। ਉਹਨੇ ਸੁਝਾਅ ਕੀ ਦਿੱਤਾ ਘਰਦਿਆਂ ਨੂੰ, ਕਹਿਣ ਲੱਗੇ ਇਉਂ ਕਰੋ ਆਪਾਂ ਹੁਣ ਚੱਲੀਏ ਸ਼ਸਤਰਬਾਜ਼ੀ ਸਿੱਖ ਕੇ ਆਉਂਦੇ ਹਾਂ, ਕਿਤੇ ਫਿਰ ਇਹਨਾਂ ਨਾਲ ਆ ਕੇ ਮੁਕਾਬਲਾ ਕਰਾਂਗੇ। ਉਹ ਤਾਂ ਦਰਾਂ ਮੂਹਰੇ ਖੜੇ ਨੇ, ਤੰਦਰੋ ਨਿਕਲੋਗੇ ਇੱਥੋਂ ਨਹੀਂ, ਕਿੱਥੇ ਸਿੱਖਣ ਜਾਵੋਗੇ? ਉਹਨਾਂ ਨੇ ਤਾਂ ਦੜਾਦੜ ਸਿੱਟਣੀਆਂ ਸ਼ੁਰੂ ਕਰ ਦੇਣ ਜੇ ਬਾਹਰ ਨਿਕਲੋਗੇ। ਕਹਿੰਦੇ ਨਹੀਂ ਹੋਵੇਗਾ। ਹਾਂ ਪਹਿਲਾਂ ਸਿੱਖਿਆ ਹੁੰਦਾ, ਜਿਹੜਾ ਪਹਿਲਾਂ ਸਿੱਖਿਆ, ਜਿਹੜਾ ਨਾਮ ਦਾ ਅਭਿਆਸ ਪਹਿਲਾਂ ਕਰਦਾ ਹੈ ਨਾ, ਉਹੀ ਅੰਤ ਵੇਲੇ ਕਰੇਗਾ, ਦੂਆ ਨਹੀਂ ਕਰ ਸਕਦਾ। ਦੂਆ ਤਾਂ ਦੂਈਆਂ ਹੀ ਗੱਲਾਂ ਚਿਟਵੇਗਾ, ਫਿਰ ਨਿਆਣਿਆਂ ਨੂੰ ਪਾਵੇਗਾ ਸਾਥੀ ਤੇ ਹੱਕਾਂ ਮਾਰ ਮਾਰ, ਨਾਲ ਉਹਨਾਂ ਨੇ ਜਾਣਾ ਨਹੀਂ ਹੈ। ਪਾਲਾ ਜਿਹੜੇ ਪੈਂਦੇ ਨੇ ਨਾਲ ਤਾਂ ਕਰਮਾਂ ਨੇ ਜਾਣਾ। ਆਹ ਦੁਨੀਆਂ ਦੇ ਵਿੱਚ ਵੀ ਕਰਮਾਂ ਦੀ ਸੋਭਾ ਹੋਣੀ ਹੈ। ਕਿਉਂ ਰਾਵਣ ਨੂੰ ਚੱਕਰਵਰਤੀ ਰਾਜਾ ਪੰਡਿਤ ਉਹਨੂੰ ਮੂਰਖ ਕਿਉਂ ਕਹਿੰਦੇ ਨੇ? ਜਿਹੜਾ ਮੂਰਖ ਹੁੰਦਾ ਨਾ ਉਹ ਚੰਗਾ ਕੰਮ ਨਹੀਂ ਕਰਦਾ ਹੁੰਦਾ, ਬਸ ਉਹਨੂੰ ਮੂਰਖ ਸਾਰੇ ਕਹਿਣ ਲੱਗਦੇ। ਉਹ ਮੂਰਖ ਤੋਂ ਪਰਾਂ ਰਹੋ, ਕੁਝ ਹੋਰ ਹੀ ਬੋਲੂ ਇਹ ਤਾਂ। ਔਰ ਇਸ ਤਰ੍ਹਾਂ ਦਾ ਦੱਸਿਆ ਠੀਕ ਆ ਨਾ ਪੰਡਿਤ, ਪਰ ਉਹਨੇ ਕਦਮ ਮੂਰਖਾਂ ਵਾਲਾ ਚੱਕ ਲਿਆ ਸੀ ਕਰੋ। ਆਹ ਇਸ ਤਰ੍ਹਾਂ ਨਾਲ ਕਹਿੰਦੇ ਨਹੀਂ ਹੋ ਸਕਦਾ। ਹੁਣ ਨਿਰੁੱਤਰ ਕਰਨਗੇ ਨਾ ਉਹਨਾਂ ਨੂੰ, ਉਹਨਾਂ ਦਾ ਸੰਸਥਾ ਨਿਵਿਰਤ ਕਰਨਗੇ ਵੀ ਜਿਹੜਾ ਤੁਸੀਂ ਕਪੋਲ ਕਲਪਣਾ ਜੀ ਕਰ ਲਈ ਨਾ, ਬਈ ਮਰਨ ਵੇਲੇ ਰਾਮ ਰਾਮ ਕਹਿ ਦਾਂਗੇ ਜਾਂ ਵਾਹਿਗੁਰੂ ਕਹਿ ਦਿਆਂਗੇ। ਕਹਿੰਦੇ ਨਹੀਂ ਹੋਣਾ। ਫਿਰ ਕਿਸੇ ਨੇ ਯਾਤਰਾ ਜਾਣਾ ਸੀ ਬਾਹਰ ਨੂੰ, ਪੰਜ ਸੱਤ ਬੰਦਿਆਂ ਨੇ ਪੈਰੀ ਜਾਂਦੇ ਹੁੰਦੇ ਸਨ, ਗੱਠੜੀਆਂ ਰੱਖਦੇ ਤੇ ਮੋਢਿਆਂ ਦੇ ਸਿਰਾਂ ਤੇ ਜਾਂਦੇ ਹੁੰਦੇ ਚੱਕੀ। ਹਰਿਦੁਆਰ ਨੂੰ ਵੀ ਦੇਖੇ ਨੇ ਅਸੀਂ, ਨਿੱਕਿਆ ਹੁੰਦਿਆਂ ਨੇ ਗੱਠੜੀਆਂ, ਵਿੱਚੇ ਪੰਜੀਰੀ, ਕਿਹੜਾ ਹੋਟਲ ਸੀਗੇ ਨਹਿਰਾਂ ਤੇ। ਅੱਜ ਕੱਲ੍ਹ ਦਾ ਦਸ ਕਰਮਾਂ ਜਾਓ ਟਰੱਕ ਟਰੱਕ ਖੜੇ ਨੇ, ਹੋਟਲ ਹੋਟਲ। ਜਦ ਕਿੱਥੇ ਚਾਹ ਹੁੰਦੀ ਸੀ, ਜਦ ਪੰਜੀਰੀ ਹੁੰਦੀ ਖਾ ਲੈਣੀ, ਆਪਣਾ ਕੂਖਾ ਹੁੰਦੇ ਤੇ ਉੱਥੇ ਪਾਣੀ ਪੀ ਲੈਂਦੇ ਸੀ। ਆਹੋ ਕਈ ਐਸੇ ਇਲਾਕੇ ਸੀ ਪਾਣੀ ਵੀ ਨਾਲ ਰੱਖਣਾ ਪੈਂਦਾ ਸੀ, ਪਾਣੀ ਵੀ ਨਹੀਂ ਮਿਲਦਾ ਸੀ। ਅੱਧੇ ਕਹਿੰਦੇ ਵੀ ਤੁਸੀਂ ਚਲੋ ਅਸੀਂ ਸੌਂ ਕੇ ਆਵਾਂਗੇ ਸਵੇਰੇ, ਸਵੇਰ ਨੂੰ ਅਸੀਂ ਚੱਕ ਕੇ ਆਪਣੀਆਂ ਗੱਠੜੀਆਂ ਤੁਹਾਡੇ ਨਾਲ ਰਲ ਜਾਵਾਂਗੇ। ਭਾਈ ਗੁਰਦਾਸ ਜੀ ਉਹਨਾਂ ਨੂੰ ਕਹਿੰਦੇ ਵੀ ਉਹ ਦੱਸੋ ਤੁਸੀਂ। ਕਹਿੰਦੇ ਜਿਹੜਾ ਸਾਰੀ ਰਾਤ ਸੁੱਤਾ ਪਿਆ ਇੱਕ ਤੁਰਿਆ ਜਾਂਦਾ ਹੈ, ਉਹ ਸੌਂ ਕੇ ਸਵੇਰੇ ਉਹਦੇ ਨਾਲ ਰਲ ਜਾਵੇਗਾ? ਕਹਿੰਦੇ ਜੀ ਔਖਾ ਨਹੀਂ ਰਲ ਸਕਦਾ। ਆਓ ਫਿਰ ਸਾਰੀ ਉਮਰ ਆ ਜਿਹੜੀ ਇਹ ਤਾਂ ਮਾਇਆ ਦੇ ਵਿੱਚ ਧੰਦਿਆਂ ਦੇ ਵਿੱਚ ਬਤੀਤ ਕਰ ਦਿੱਤੀ, ਨਾ ਕਦੇ ਗੁਰਗੱਦਾ ਰਹਿ ਗਿਆ, ਨਾ ਕਦੇ ਕਥਾ ਕੀਰਤ ਸੁਣਿਆ, ਸਗੋਂ ਹੋਰ ਹੀ ਗੱਲਾਂ ਕਰਦਾ ਰਿਹਾ। ਇਸ ਕਰਕੇ ਦੱਸੋ ਵੀ ਅੰਤ ਵੇਲੇ ਉਹ ਪਰਮੇਸ਼ਰ ਦਾ ਨਾਮ ਲੈ ਲੇਗਾ? ਚੁੱਪ ਕਰਕੇ ਗੁਰੂ ਆਓ, ਪਰਮੇਸ਼ਰ ਦਾ ਨਾਮ ਉਹੀ ਲਵੇਗਾ ਜਿਹੜਾ ਪਹਿਲਾਂ ਲੈਂਦਾ। ਜੇ ਕੋਈ ਕਹੇ ਮੈਂ ਡਾਕਟਰ ਬਣ ਜਾਵਾਂ, ਕਹੋਤ ਪੜਿਆ ਤਾਂ ਹੈ ਨੀ, ਉਹ ਬਣ ਜਾਏਗਾ ਡਾਕਟਰ? ਪਹਿਲਾਂ 16 ਸਾਲ ਨੂੰ, ਫਿਰ 3 ਸਾਲ ਫੇਰ ਲਾਉਣੇ ਪੈਂਦੇ ਨੇ, ਤਦ ਜਾ ਕੇ ਡਾਕਟਰ ਬਣਦਾ। ਆਹ ਜਿਹੜਾ ਪਰਮੇਸ਼ਰ ਦਾ ਨਾਮ ਉਹੀ ਲਵੇਗਾ ਜਿਹੜਾ ਪਹਿਲਾਂ ਕਰਦਾ, ਨਹੀਂ ਲੈ ਸਕਦਾ। ਫਿਰ ਉਹ ਹੋਰ ਜੂਨੀ ਦੇ ਵਿੱਚ ਚਲਿਆ ਜਾਂਦਾ, ਸਰਪ ਜੋਨ, ਅੰਤਕਾਲ ਜੋ ਲਕਸ਼ਮੀ ਸਿਮਰਿਆ ਉਹਨੇ ਫਿਰ ਸ਼ਬਦ ਉਚਾਰਨ ਕਰਿਆ। ਅੰਤਕਾਲ ਜੋ ਲਕਸ਼ਮੀ ਸਿਮਰਿਆ ਇਸੀ ਚਿੰਤਾ ਮੈਂ ਜੋ ਮਰਾ, ਸਰਪ ਜੋਨ ਵਾਲਾ ਉਤਰਾ ਪਾਈ। ਕਹਿਣ ਲੱਗੇ ਜਿਹੜਾ ਮਰਨ ਵੇਲੇ ਮਾਇਆ ਨੂੰ ਯਾਦ ਕਰਦਾ, ਤਰਲੋਚਨ ਜੀ ਕਹਿਣ ਲੱਗੇ ਉਹ ਸੱਪ ਦੀ ਜੂਨੀ ਚ ਜਾਊਗਾ, ਜਾਣੀ ਸੱਪ ਦੇ ਸਰੀਰ ਚ ਉਸ ਇਨਸਾਨ ਦੀ ਮਰ ਕੇ ਰੂਹ ਉਹਦੇ ਵਿੱਚ ਚਲੀ ਜਾਵੇ। ਰੂਹ ਹਰ ਇੱਕ ਸਰੀਰ ਦੇ ਵਿੱਚ ਚਲੀ ਜਾਂਦੀ ਹੈ, ਸਰੀਰ ਨਹੀਂ ਕਹਾ ਜਾਂਦਾ, ਵਾ ਇਹ ਮਿੱਟੀ ਹੈ। ਇਸ ਤਰ੍ਹਾਂ ਦੇ ਨਾਲ ਅੰਤਕਾਲ ਜੋ ਲੜਕੇ ਸਿਮਰੈ ਜਾਂ ਇਸਤਰੀ ਸਿਮਰੈ, ਉਹ ਕਹਿੰਦੇ ਵਿਸਵਾ ਜੂਨੀ ਚ ਜਾਂਦਾ। ਜਿਹੜਾ ਲੜਕਿਆਂ ਨੂੰ ਯਾਦ ਕਰਦਾ ਮਰਦਾ, ਕਹਿੰਦੇ ਉਹ ਸੂਰੀ ਦੇ ਸਰੀਰ ਚ ਚਲਿਆ ਜਾਂਦਾ। ਫਿਰ 12 ਹੁੰਦੇ, ਲਾਈਨਾਂ ਲੱਗੀਆਂ ਹੁੰਦੀਆਂ ਨੇ ਪਿੱਛੇ। ਆਹ ਦੇਖ ਲਓ, ਅੱਗੇ ਤਾਂ ਜੰਗਲਾਂ ਚ ਹੁੰਦੇ ਸੀ, ਜਾਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜੰਗਲਾਂ ਦੇ ਵਿੱਚ ਸੂਰੇ ਸੂਰ ਫਿਰਦੇ ਹੁੰਦੇ ਸੀ, ਤੇ ਹੁਣ ਦੇਖ ਲਓ ਅੱਛਾ ਆਪਣੇ ਕੋਲੇ ਰੂੜੀਆਂ ਤੇ ਫਿਰਦੇ ਨੇ ਇਹ ਹੈ ਉਹੀ। ਦੇਖ ਲਓ ਕਿੰਨੇ ਬੱਚੇ ਨੇ ਤਾਂ ਵਿਚਾਰੇ ਉਹੀ ਨੇ, ਗਰੀਬ ਜੇ ਟੁੱਟੇ ਜੇ ਸੂਰ ਜਿਹੜੇ ਰੱਖੇ ਹੋਏ ਨੇ, ਤੁਸੀਂ ਜਾ ਕੇ ਦੇਖੋ ਕਿੱਡੇ ਕਿੱਡੇ ਨੇ ਉਹ, ਮਈਆਂ ਮੰਗਣ ਲੱਗਦੇ ਨੇ ਖੜੇ। ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੇਖੋ, ਅਸੀਂ ਮਹਾਰਾਜ ਦੀ ਕਿਰਪਾ ਨਾਲ ਅਫਰੀਕਾ 'ਚ ਚਲੇ ਗਏ, ਅਸੀਂ ਟਹਿਲਣ ਗਏ, ਉੱਥੇ ਖਾਸ ਸੂਰ ਬੈਠੇ, ਅਸੀਂ ਕਹਿੰਦੇ ਬੂਰੀਆਂ ਮਈਆਂ ਬੈਠੀਆਂ ਨੇ, ਬੂਰੀਆਂ ਮਈਆਂ, ਉਹ ਰੱਖੇ ਹੋਏ ਸੀ ਅੰਗਰੇਜ਼ ਦੇ, ਮਈਆਂ ਵਰਗੇ ਬੂਰੇ, ਕਾਲੇ ਵੀ ਹੁੰਦੇ ਨੇ, ਡੱਬੇ ਵੀ ਹੁੰਦੇ ਨੇ, ਜਿਵੇਂ ਜਾਨਵਰ ਨੇ ਉਹ। ਫਿਰ ਦੇਖ ਲਓ ਬੱਚੇ ਕਿੰਨੇ ਦਊਗੀ, 12 ਤੋਂ ਵੀ ਅੱਗੇ ਲੱਗ ਜਾਂਦੇ ਨੇ। ਇਹਨਾਂ ਨੇ ਹੁਣ ਗੱਲਾਂ ਨੂੰ ਜ਼ਿਆਦਾ ਕਰ ਦਿੱਤਾ ਸਾਇੰਸ ਦੁਆਰਾ। ਆਓ ਇਸ ਤਰ੍ਹਾਂ ਜਿਵੇਂ ਹੁਣ ਕਣਕਾਂ ਮੱਕੀਆਂ ਸਾਰੀਆਂ ਹੁਣ ਇਹ ਬਹੁਤ ਜ਼ਿਆਦਾ ਨਿਕਲਣ ਲੱਗ ਗਈਆਂ, ਇਹ ਉਹਨਾਂ ਦਾ ਐਸਾ ਸਾਧਨ ਜਿਹਾ ਕਰਕੇ ਜ਼ਿਆਦਾ ਵਧਾਉਂਦੇ ਨੇ, ਵੀ ਦੁਨੀਆਂ ਬਹੁਤ ਹੀ ਵਰਗੀ, ਭੁੱਖੀ ਨਾ ਮਰ ਜਾ ਕਿਤੇ ਇਸ ਤਰ੍ਹਾਂ ਦੇ ਨਾਲ। ਆਓ ਕਹਿੰਦੇ ਅਖੇ ਉਹ ਜਿਹੜਾ ਫਿਰ ਸੂਰੀ ਦੀ ਜੂਨੀ 'ਚ ਚਲ ਜਾਂਦੀ ਹੈ, ਜਿਹੜੀ ਰੂਹ ਹੈ, ਸਰੀਰ ਹੋਰ ਹੈ, ਰੂਹ ਹੋਰ ਹੈ, ਉਹ ਫਿਰ ਉਸ ਜੂਨੀ ਜਿਹੜਾ ਸਰੀਰ ਆ ਉਹੋ ਜਿਹੇ ਕਰਤੱਬ ਕਰਦਾ। ਸਰੀਰ ਨੂੰ ਜਿਹੜਾ ਸੂਰ ਆ ਇਹ ਗੰਦਗੀ ਖਾਂਦਾ, ਜਿਹੜੀ ਰੂਹ ਆ ਉਹ ਤਾਂ ਨਹੀਂ ਗੰਦਗੀ ਖਾਂਦੀ, ਨਹੀਂ, ਉਹ ਤਾਂ ਸੱਤਿਆ ਦਿੰਦੀ ਹੈ ਜਾ ਕੇ, ਬਸ ਉਹ ਕਰਮਾਂ ਦਾ ਫਲ ਭੁਗਦੀ ਆ। ਫਿਰ ਇਸ ਤਰ੍ਹਾਂ ਦੇ ਨਾਲ ਅੱਗੇ ਫਿਰ ਦੱਸਦੇ ਨੇ ਵੀ ਅੰਤਕਾਲ ਜੋ ਮੰਦਰ ਸਿਮਰੇ, ਹੁਣ ਜਿਹੜੀਆਂ ਕੋਠੀਆਂ ਪਾਈ ਬੈਠੇ ਨੇ, ਕਿਧਰੇ ਨਿਕਲਣ ਨੂੰ ਕਿਧਰੇ ਪੜਦੇ ਮਾਰ, ਅੰਤਰੀ ਇੰਨਾ ਗੁੱਸਾ ਹੈ ਕਿ ਮਰਨ ਵੇਲੇ ਉਹ ਫਿਰ ਕੀ ਕਰੂਗਾ, ਉਹ ਕੀ ਕਰੂਗਾ, ਉਹ ਫਿਰ ਪਰਮੇਸ਼ੁਰ ਨੂੰ ਯਾਦ ਕਰੂ, ਉਹ ਤਾਂ ਫਿਰ ਕੋਠੀ ਨੂੰ ਇਹ ਦੇਖੂਗਾ ਵੀ ਇੱਧਰ ਛੱਡ ਚੱਲੇ ਵੀ ਇਹਨੂੰ, ਤਾਂ ਹੁਣ ਕਰਦਿਆਂ ਨੂੰ ਵੀ ਕਹੂਗਾ ਉਹ ਮੈਂ ਤਾਂ ਹੁਣ ਜਾਣਾ ਇਹਨੂੰ ਰੰਗ ਕਰਾ ਲਿਆ ਕਰਿਓ ਮਗਰੋਂ, ਬਈ ਤਾਂ ਇਹਨੂੰ ਰੰਗ ਤਾਂ ਹੀ ਕੀ ਹੈ, ਤਾਂ ਤੂੰ ਆਪਣੀ ਫਸੀ ਨਿਬੇੜ, ਤੈਂ ਤਾਂ ਕਰ ਲਈ ਬਲੈਕ ਸ਼ਲੈਕ ਬਣਾ ਦੇ, ਦੋ ਲੰਬਰ ਦਾ ਤਨ ਇਕੱਠਾ ਕਰ ਕਰਕੇ ਬੇਈਮਾਨੀ ਨਾਲ, ਉਸੇ ਬੇਈਮਾਨੀ ਨੇ ਤੈਨੂੰ ਨਾਮ ਨਹੀਂ ਨਾ ਲੈਣ ਦੇਣਾ, ਜੇ ਤੂੰ ਹੱਕ ਦੀ ਕਿਰਤ ਕਰੇ ਨਾਮ ਲੈਣ ਦੀ ਤਾਂ ਲੋੜ ਹੀ ਨਹੀਂ ਹੈ, ਨਾਮ ਤਾਂ ਹਮੇਸ਼ਾ ਚੱਲਦਾ ਅੰਦਰ ਗੁਰਮੁਖ, ਇਹ ਨਾਮ ਚੱਲਦਾ ਬੰਦ ਕਿਹਨੇ ਕਰਿਆ, ਇਹ ਬਲੈਕਾਂ ਨੇ ਕਰਿਆ, ਰਿਸ਼ਵਤਾਂ ਨੇ ਕਰਿਆ, ਠੱਗੀਆਂ ਨੇ ਕਰਿਆ, ਇਸ ਤਰ੍ਹਾਂ ਦੇ ਨਾਲ। ਅੰਤਕਾਲ ਜੋ ਮੰਦਰ ਸਿਮਰੇ ਉਹ ਫਿਰ ਕਿੱਥੇ ਜਾਊ, ਪ੍ਰੇਤ ਜੋਨ ਵਾਲ ਵਾਲ ਉਤਰੇ, ਕਹਿੰਦੇ ਆ ਜਿਹੜੇ ਰੂਹਾਂ ਫਿਰਦੀਆਂ ਨੇ ਭੜਕਦੀਆਂ, ਕਹਿੰਦੇ ਉਹ ਸਜੂਨੀ ਦੇ ਵਿੱਚ ਫਿਰ ਰੂਹ ਚਲੀ ਜਾਂਦੀ ਹੈ, ਉਹਨਾਂ ਦੇ ਤੱਤ ਵੀ ਥੋੜੇ ਹੁੰਦੇ ਨੇ, ਆਹ ਜਿਹੜਾ 5 ਤੱਤਾਂ ਦੇ ਨੇ ਉਹਨਾਂ ਦੇ ਵਿੱਚ ਨਹੀਂ ਪਤਾ ਹੁੰਦਾ ਆਪਣਾ, ਅਤੇ ਜਦ ਇਹ 2 ਤੱਤਾਂ 'ਚ ਹੁੰਦਾ ਇਸ ਨੂੰ ਪਤਾ ਹੁੰਦਾ ਹੁੰਦਾ ਰੂਹ ਨੂੰ, ਫਿਰ ਰੂਹ ਸਦੀਵੀ ਹੈ ਨਾ, ਮਰਦੀ ਨਹੀਂ ਹੈ। ਆਹ ਤਾਂ ਹੀ ਜਿਹੜੇ ਘਰਾਂ ਦੇ ਵਿੱਚ ਉਹ ਰੂਹਾਂ ਬੈਠੀਆਂ ਨੇ ਬੋਲਦੀਆਂ ਨੇ, ਫਿਰ ਕਰਦਿਆਂ ਨੂੰ ਹੀ ਫਿਰ ਉਹ ਤੰਗ ਕਰਨ ਲੱਗ ਜਾਂਦੇ ਨੇ ਆ ਕੇ, ਦੇਖ ਹੋਰ ਵਿਚਾਰੇ ਕਿੱਥੇ ਜਾਣ ਹੁਣ, ਕੰਮ ਦਾ ਕੋਈ ਚੰਗਾ ਕਰਿਆ ਨਹੀਂ, ਭਜਨ ਨਹੀਂ, ਪਾਠ ਨਹੀਂ, ਕਿਤੇ ਕੋਈ ਗੁਰਦੁਆਰੇ ਸੇਵਾ ਕੋਈ ਪਰਮਕਾਰ ਨਹੀਂ ਕਰਿਆ। ਉਹ ਜਿਹੜੀ ਚੀਜ਼ ਲਿਆਂਦੀ ਹੋਈ ਆ ਸਾਰੀ ਉਹਦੇ ਵਿੱਚ ਉਹਦਾ ਮੋਹ ਹੁੰਦਾ, ਉਹ ਫਿਰ ਉੱਥੇ ਹੀ ਆ ਜਾਂਦਾ, ਗਰਮ ਫਿਰ ਜਾਂਦੇ ਨੇ ਭੜਕਦੇ। ਔਰ ਇਸ ਤਰ੍ਹਾਂ ਰੂਹ ਭੜਕਦੀ ਹੋਈ ਫਿਰਦੀ ਆ, ਇਨਸਾਨ ਦੇ ਵਿੱਚ ਵੀ ਭੜਕਦੀ ਹੋਈ ਹੈ, ਹੋਰ ਕੀ ਹੈ। ਆਓ ਇਸ ਤਰ੍ਹਾਂ ਦੇ ਨਾਲ ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਰ ਵਾਲਾ ਪੱਤਰ ਹੈ। ਫਿਰ ਸਿੱਟਾ ਕੱਢ ਦਿੱਤਾ ਅੱਗੇ ਤਰਲੋਚੀ ਜੀ ਨੇ, ਅੰਤਕਾਲ ਨਾਰਾਇਣ ਸਿਮਰੈ, ਨਾਰਾਇਣ ਪਰਮੇਸ਼ਰ ਦਾ ਨਾਮ ਹੈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਵੀ ਤਾਂਬਰ ਵਾਂ ਕੇ ਹਿਰਦੇ ਵਸੈ। ਯਾਨੀ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਉਹ ਵਿਸ਼ਨੂੰ ਭਗਵਾਨ ਦੇ ਲੋਕ ਨੂੰ ਜਾਂਦਾ ਫਿਰ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਕਿ ਜਿਹੇ ਜਿਹੇ ਕਰਤੱਬ ਕਰਦਾ ਇਨਸਾਨ, ਦੋ ਕਿਸਮ ਦੇ ਕਰਤੱਬ ਨੇ, ਇੱਕ ਚੰਗੇ ਨੇ ਇੱਕ ਮਾੜੇ ਨੇ, ਦੋ ਪੱਖ ਨੇ ਹਰ ਇੱਕ ਵਸਤੂ ਦੇ, ਬਸ ਇੱਕ ਨਹੀਂ ਹੈ, ਦੋ ਹੀ ਨੇ, ਗੁਰੂ ਸਾਹਿਬ ਨੇ ਦੋ ਹੀ ਰੱਖੇ ਨੇ। ਜਿੱਥੇ ਤਾਂ ਝੂਠ ਹੈ, ਝੂਠ ਦਾ ਕਦਮ ਹੈ, ਉੱਥੇ ਤਾਂ ਉਸਨੂੰ ਛਟਿਆਇਆ ਗੁਰੂ ਸਾਹਿਬ ਜੀ ਨੇ। ਉਹੀ ਇਨਸਾਨ ਸੱਚਾ ਕਦਮ ਚੱਕਦਾ ਉਸਨੂੰ ਵਡਿਆਇਆ। ਹੁਣ ਉਹਦਾ ਚੱਕਰਵਰਤੀ ਰਾਜਾ ਸੀ ਰੌਣ, ਉਸਨੇ ਕਦਮ ਗਲਤ ਚੱਕ ਲਿਆ, ਤਾਂ ਹੀ ਫਿਰ ਉਹਦੀ ਇੰਨੀ ਨਿੰਦਿਆ ਕਰਦੇ ਸਾਰੀ ਦੁਨੀਆ। ਦੇਖ ਲਓ ਅੱਜ ਕਿਸ ਤਰ੍ਹਾਂ ਉਹਦੇ ਡਲੇ ਮਾਰਦੇ ਨੇ, ਖੜਾ ਵਿਚਾਰਾ ਕਾਗਜ਼ਾਂ ਦਾ ਬਣਾਇਆ ਹੋਇਆ, ਵਿੱਚ ਗੋਲੇ ਰੱਖੇ ਹੋਏ ਨੇ ਉਹਦੇ। ਔਰ ਇਸ ਤਰ੍ਹਾਂ ਨਹੀਂ, ਐਡਾ ਬੜਾ ਪੰਡਿਤ ਦੀ ਦੁਨੀਆ ਪੂਜਾ ਕਰਦੀ ਉਹਦੀ, ਉਹਦਾ ਨਾਮ ਲੈ ਕੇ ਉਸਦਾ ਸਲਾਹਾ ਕਰਦੇ ਨਹੀਂ। ਦੱਸਿਆ ਨਾ ਪੜ੍ਹਿਆ ਮੂਰਖ ਆਖੀਏ ਤਾਂ ਲੱਭ ਲੋਭ ਹੰਕਾਰ, ਕੀ ਕਰੂਗਾ ਪੜ੍ਹਾਈ ਨੂੰ, ਕੀ ਕਰੂ ਪੰਡਿਤ ਹੋਏ ਨੂੰ। ਗੁਰੂ ਸਾਹਿਬ ਜੀ ਨੇ ਹਕੀਕਤ ਰੱਖੀ ਹੈ, ਪੜ੍ਹਿਆ ਨੂੰ ਪੜ੍ਹਿਆ ਪਰੰਗਤ ਗਾ ਪਾਵੇ ਜੋ ਪ੍ਰਾਣੀ ਗੋਬਿੰਦ ਧਿਆਵ। ਜੇ ਪੜ੍ਹਿਆ ਹੋਇਆ ਸਹੀ ਹੈ, ਸਮਝੋ ਸਹੀ ਹੈ, ਉਹਦੀ ਪੜ੍ਹਾਈ ਵੀ ਚੰਗੀ ਹੈ, ਅਗਰ ਨਹੀਂ ਤਾਂ ਨਹੀਂ। ਜੇ ਅਨਪੜ੍ਹ ਗਲਤ ਹੈ, ਉਹ ਵੀ ਫਿਰ ਉਹਨੂੰ ਵੀ ਛੁੱਟਿਆ ਹੈ ਮਹਾਰਾਜ। ਜੇ ਉਹ ਬੰਦਗੀ ਕਰਦਾ ਤਾਂ ਉਸਦੀ ਵਡਿਆਈ ਕਰੀ ਹੈ। ਆਓ, ਕਿਸੇ ਨਾਲ ਲਿਹਾਜ਼ ਨਹੀਂ ਰੱਖੀ ਗੁਰੂ ਨੇ। ਆਮ ਜਿਹੜੀ ਦੁਨੀਆ ਲਿਹਾਜ਼ ਕਰਦੀ ਹੈ, ਗੁਰੂ ਸਾਹਿਬ ਲਿਹਾਜ਼ ਨਹੀਂ ਕਰੇਗਾ ਕਿਸੇ ਨਾਲ, ਹਕੀਕਤ। ਔਰ ਇਸ ਤਰ੍ਹਾਂ ਪੁਰਾਣੇ ਜਿਹੜੇ ਲੋਕ ਹੁੰਦੇ ਸਨ, ਬਚਨ ਕਰਕੇ ਫਿਰ ਉਹ ਮੁੜਦੇ ਨਹੀਂ ਸੀ ਹੁੰਦੇ। ਜੈਸੇ ਰਾਜਾ ਬਲ, ਚੱਕਰਵਰਤੀ ਰਾਜਾ ਸੀ, ਉਸਦੇ ਮਨ ਦੇ ਵਿੱਚ ਹੋਇਆ ਵੀ ਇਹ ਰਾਜ ਤਾਂ ਮੈਂ ਭੋਗਦਾ, ਇਦੂੰ ਹੋਰ ਸਵਰਗ ਦਾ ਰਾਜਾ ਇੰਦਰ ਸਵਰਗ ਪਦਵੀ ਹੈ ਜਿਹੜੀ, ਉਹ ਇਦੂ ਵੀ ਬੜੀ ਹੈ, ਫਿਰ ਉਹ ਮਿਲਦੀ ਕਿਵੇਂ ਹੈ, ਪ੍ਰਾਪਤ ਕੈਸੇ ਹੋਵੇਗੀ ਉਹ। ਹੁਣ ਇਹ ਗ੍ਰੰਥਾਂ ਦੁਆਰਾ ਸੁਣਿਆ ਜਾਂ ਪੜ੍ਹਿਆ ਵੀ ਜਿਹੜਾ ਕੋਤਰ ਸਭ ਜੱਗ ਕਰਾ ਦੇਵੇ ਨਾ, ਉਹ ਕਹਿੰਦੇ ਫਿਰ ਸਵਰਗ ਲੋਕ ਦੇ ਵਿੱਚ ਚੱਲਿਆ ਜਾਂਦਾ, ਇੰਦਰ ਬਣ ਜਾਂਦਾ। ਹੁਣ ਇਹ ਜੱਗ ਸ਼ੁਰੂ ਕਰਤੇ, ਚੱਕਰਵਰਤੀ ਰਾਜਾ ਸੀ, ਸੌ ਜੱਗ ਹੋ ਗਿਆ। ਇਹ ਧਾਰਮਿਕ ਜੱਗ ਹੁੰਦੇ ਨੇ, ਐਸਾ ਨਹੀਂ ਜਿਵੇਂ ਆਪਾਂ ਚੌਲ ਜੇ ਇਕੱਠੇ ਕਰ ਦਿੰਦੇ ਹਾਂ ਖੁਲਾ ਦਿੰਦੇ, ਇਹ ਨਹੀਂ। ਉਹਦਾ ਜੱਗ ਹੁੰਦੇ ਸਨ ਅਸਮੇਧ ਜੱਗ, ਗੋਮੇਧ ਜੱਗ, ਗੈਂਡਾ ਮੇਧ ਜੱਗ, ਰਾਜਸੂ ਜੱਗ। ਉਹਨਾਂ ਦੇ ਵਿੱਚ ਸ਼ਰਤ ਵੀ ਹੁੰਦੀ ਸੀ, ਜਿਹੜਾ ਕੋਈ ਪੰਡਿਤ ਕੁਛ ਮੰਗਦਾ ਸੀ ਉਹਨੂੰ ਦੇਣਾ ਪੈਂਦਾ ਸੀ। ਇਹ ਧਰਮਾਤਮਾ ਲੋਕਾਂ ਦਾ ਇਹ ਅਸੂਲ ਹੁੰਦਾ ਸੀ, ਤਾਂ ਹੀ ਤਾਂ ਇਹ ਰੌਣ ਲਾਂਕਾ ਲੈ ਗਿਆ ਸ਼ਿਵਜੀ ਕੋਲੋਂ, ਨਹੀਂ ਕੌਣ ਦਿੰਦਾ, ਚਲੋ ਚੱਲ ਪੰਡਤਾਂ ਤੁਰ ਇੱਥੋਂ, ਹੁਣ ਆਪਾਂ ਤੋਂ ਲੈ ਕੇ ਦੇਖੇ ਨਾ ਜੇ ਪੰਡਿਤ ਦੇ ਗਿੱਟਿਆਂ 'ਤੇ ਨਾ ਮਾਰੀਏ। ਆਓ, ਇਸ ਤਰ੍ਹਾਂ ਦੇ ਆਪਣੇ ਅੰਦਰ ਧਰਮ ਨਹੀਂ ਹੈ, ਆਪਾਂ ਜਾਣਦੇ ਨਹੀਂ ਉਹ ਵੀ ਪੰਡਿਤ ਕੀ ਹੁੰਦਾ। ਆਓ, ਇਸ ਤਰ੍ਹਾਂ ਦੇ ਨਾਲ ਇੱਕ ਜੱਗ ਰਹਿ ਗਿਆ, ਸਵਰਗ ਦੇ ਰਾਜੇ ਇੰਦਰ ਨੂੰ ਫਿਰਕਰ ਪੈ ਗਿਆ, ਉਹ ਵਿਸ਼ਨੂੰ ਭਗਵਾਨ ਕੋ ਗਿਆ। ਵਿਸ਼ਨੂੰ ਭਗਵਾਨ ਕਹਿੰਦਾ ਕੋਈ ਨਹੀਂ, ਮੈਂ ਤੇਰੀ ਸਹਾਇਤਾ ਕਰਾਂਗਾ। ਬਾਵਨ ਰੂਪ ਧਾਰ ਕੇ ਆ ਗਿਆ ਪਰਮੇਸ਼ਰ, ਬਾਵਨ ਬਾਵਨ ਰੂਪ, ਤੇ ਆ ਕੇ ਵੇਦਾਂ ਦੀਆਂ ਰਿਚਾਂ, ਤੀਹ ਤਾਂ ਪਰਮੇਸ਼ਰ ਪਰ ਸਰੂਪ ਬਾਵਨ ਤਾਰਿਆ ਸੀ, 52 ਉਂਗਲ ਦਾ। ਤਾਂ ਫਿਰ ਰਾਜਾ ਬਲ ਨਿਕਲਿਆ ਅੰਦਰੋਂ, ਇਹ ਸੂਲ ਹੁੰਦਾ ਜੋ ਮੰਗੇ ਉਹ ਦੇਣਾ ਪਵੇਗਾ, ਜੇ ਨਹੀਂ ਦੇਵੇਗਾ ਵਿਘਨ ਪੈ ਜਾਏਗਾ, ਉਹ ਫਲ ਨਹੀਂ ਮਿਲਣਾ ਚੱਕਦਾ। ਫਿਰ ਕਹਿੰਦੇ ਆ ਬ੍ਰਹਮਣ ਜੀ, ਕੀ ਮੰਗਦੇ ਹੋ ਤੁਸੀਂ? ਕਹਿਣਗਾ ਮੈਂ ਸੰਤੋਖੀ ਪੰਡਿਤ ਹਾਂ। ਪਰਮੇਸ਼ਰ ਸੰਤੋਖੀ ਹੋ ਜਾਂਦਾ ਨਾ, ਹੋਰ ਤਾਂ ਨੀ ਕੋਈ ਸੰਤੋਖੀ ਦੁਨੀਆਂ ਦੇ ਵਿੱਚ। ਕਹਿਣ ਲੱਗਿਆ ਮੈਂ ਤਾਂ, ਤੂੰ ਹੈ ਧਰਮਾਤਮਾ ਰਾਜਾ, ਜੱਗ ਕਰਦਾ। ਕਹਿੰਦਾ ਮੈਂ ਸਿਰਫ ਢਾਈ ਕਰਮਾਂ ਜਗ੍ਹਾ ਲੈ ਕੇ ਤੇਰੇ ਦਰ ਦੇ ਉੱਤੇ ਛਪਰੀ ਬਣਾ ਕੇ ਤਪੱਸਿਆ ਕਰਨੀ ਹੈ। ਉਹ ਰਾਜਾ ਕਹਿੰਦਾ ਮੇਰੀ ਸ਼ੀਤ ਤੇ ਤਾਂ ਗੱਲ ਤੋਂ ਆਏ ਗੱਲ, ਮੈਂ ਇੱਡਾ ਵੱਡਾ ਰਾਜਾ ਚੱਕਰਵਰਤੀ ਆਇਆ ਪੰਡਿਤ ਜੀ, ਢਾਈ ਕਰਮਾਂ ਕਿਉਂ ਮੰਗਦੇ ਹੋ? ਕਿਤੇ ਮੁਰੱਬੇ ਮੰਗੋ ਮੇਰੇ ਕੋਲੋਂ, ਮੈਂ ਤਾਂ ਤੈਨੂੰ ਮੁਰੱਬੇ ਦੇ ਦਿਆਂਗਾ। ਕਹਿੰਦਾ ਨਹੀਂ ਮੈਂ ਸੰਤੋਖੀ ਹਾਂ। ਇਹ ਵੀ ਸੰਤੋਖੀ ਹੋਈ। ਆਹੋ ਇਸ ਤਰ੍ਹਾਂ ਦੇ ਨਾਲ ਫਿਰ ਕਹਿੰਦੇ ਅਸੂਲ ਹੈ ਇਹ, ਆਪੋ ਆਪਣੇ ਮੱਤਾਂ ਦਾ ਅਸੂਲ ਹੈ। ਹਿੰਦੂ ਮੱਤ ਦੇ ਵਿੱਚ ਤਿੰਨ ਚੂੜੀਆਂ ਛੱਡ ਦਿੰਦੇ ਨੇ ਫਿਰ ਉਹਦੀ ਵਸਤੂ ਨਹੀਂ ਰਹੇਗੀ। ਗੁਰੂ ਘਰ ਦੇ ਵਿੱਚ ਕੀ ਅਸੂਲ ਹੈ? ਆਪਣੇ ਇਸ਼ਟ ਦੇ ਗੁਰੂ ਸਾਹਿਬ ਦੇ ਅੱਗੇ ਖੜ ਕੇ ਅਰਦਾਸ ਹੋ ਜਾਵੇਗੀ ਵੀ ਇਹ ਜਿਹੜੀ ਜ਼ਮੀਨ ਹੈ ਇਹ ਗੁਰਦੁਆਰੇ ਦੇ ਨਾਂ ਲੱਗ ਜਾਵੇ। ਕੋਈ ਦੁਨੀਆਂ ਦੇ ਉੱਤੇ ਤਾਕਤ ਨਹੀਂ ਜਿਹੜੀ ਉਹ ਜ਼ਮੀਨ ਨੂੰ ਫਿਰ ਤੋੜ ਦੇਵੇ। ਐਸਾ ਹੁੰਦਾ ਹੈ, ਅਸੂਲ ਨੇ ਆਪੋ ਆਪਣੇ। ਉਹ ਜਿਹੜਾ ਬਾਵਨ ਸੀ ਪਰਮੇਸ਼ਰ ਵਿਸ਼ਨੂੰ ਭਗਵਾਨ, ਕਹਿਣ ਲੱਗਾ ਰਾਜਨ ਫਿਰ ਚੁਣੀਆਂ ਛੱਡ ਪਹਿਲਾਂ ਚੁਣੀਆਂ। ਉਹ ਸ਼ੁਕਰ ਪ੍ਰੋਹਤ ਦੀ ਜਿਹੜਾ ਜੱਗ ਦਾ ਕਾਰਕੁਨ ਸੀ, ਜਿਵੇਂ ਅੱਜ ਕੱਲ੍ਹ ਮੈਨੇਜਰ ਹੁੰਦੇ ਨੇ ਵਰਕਸ਼ਾਪਾਂ ਦੇ ਜਾਂ ਜ਼ਮੀਨਾਂ ਦੇ ਹੁੰਦੇ ਨੇ, ਉਹ ਜਾਣਦਾ ਸੀ। ਕਹਿੰਦਾ ਇਹ ਤਾਂ ਛਾਲਾ ਹੈ ਰਾਜਨ ਤੇਰੇ ਨਾਲ। ਉਹ ਕਹਿੰਦਾ ਐ ਦਿਜ ਐ ਪ੍ਰੋਹਤ, ਮੇਰਾ ਤਾਂ ਵਚਨ ਹੋ ਗਿਆ, ਹੁਣ ਸਰੀਰ ਚੱਲਿਆ ਜਾਵੇ ਮੈਂ ਨਹੀਂ ਮੁੜਾਂਗਾ। ਬਸ ਵਚਨ ਹੁੰਦਾ ਗੁਰੂ ਪਰਮਾਤਮਾ, ਲੋਕ ਵਚਨ ਕਰਕੇ ਮੁੜਦੇ ਨਹੀਂ ਹੁੰਦੇ ਕਦੇ ਵੀ। ਜੇ ਮੁੜ ਜਾਵੇ ਤਾਂ ਉਹਨਾਂ ਦੀ ਫਿਰ ਹਮੇਸ਼ਾ ਦੁਨੀਆਂ ਦੇ ਵਿੱਚ ਨਿੰਦਿਆ ਹੁੰਦੀ ਰਹੇਗੀ। ਜੈਸੇ ਕਲਗੀਧਰ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਠੇਰੀ ਤੇ ਸਾਰੀ ਦੁਨੀਆਂ ਵਿਰੁੱਧ ਹੋ ਗਈ ਗੁਰਮੁਖੋ, ਔਰੰਗਜ਼ੇਬ, ਬਾਈ ਧਾਰ ਦੇ ਰਾਜੇ, ਸੂਬਾ ਲਾਹੌਰ, ਸਰਾਂਦੇ ਜਿਹੜੇ ਸੀ, ਸਾਰਿਆਂ ਨੇ ਫੌਜਾਂ ਲਾ ਦਿੱਤੀਆਂ। ਲੜਾਈ ਹੋ ਰਹੀ ਆ, ਨਹੀਂ ਕੁਛ ਬਣਦਾ। ਕੀ ਕਰਿਆ ਉਹਨਾਂ ਨੇ ਫਿਰ? ਇਹਨਾਂ ਨੇ ਤਾਂ ਕੁਰਾਨ ਰੱਖ ਲਈ, ਉਹਨਾਂ ਨੇ ਗਊ ਬਣਾ ਲਈ ਆਟੇ ਦੀ, ਧਰਮ ਆਪਣਾ, ਸੌਂ ਖਾਧੀਆਂ। ਉੱਧਰ ਪੰਡਿਤ ਔਰ ਕਾਜੀ ਇਕੱਲੇ, ਬਈ ਤੁਸੀਂ ਕਿਲਾ ਛੱਡ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਆ ਸਾਡਾ ਧਰਮ ਹੈ, ਇਹਨਾਂ ਦੀ ਸਾਨੂੰ ਆਣ। ਕੀ ਆਣ ਤੇ ਰਹਿ ਗਏ ਹੋ ਫਿਰ? ਤਾਂ ਹੀ ਉਹਨਾਂ ਜਿਹੜੇ ਢਾਡੀ ਵਾਲਾਂ ਗਾਉਂਦੇ ਨੇ ਉਹਨਾਂ ਦੀ ਨਿੰਦਿਆ ਹੁੰਦੀ ਹੈ ਕਿ ਨਹੀਂ? ਰਹਿੰਦੀ ਦੁਨੀਆਂ ਤਾਂ ਹੀ ਹੋਊਗੀ ਬਈ ਉਹ ਸਾਹਾਂ ਖਾ ਕੇ ਤੇ ਫਿਰ ਗੁਰੂ ਸਾਹਿਬ ਦੇ ਪਿੱਛੇ ਹੱਲਾ ਕਰ ਦਿੱਤਾ। ਆਹੋ ਐਸਾ ਹੈ, ਜਿਹੜਾ ਕੋਈ ਕਰਤੱਵ ਕਰਦਾ ਰਹਿੰਦੀ ਦੁਨੀਆਂ ਤਾਂ ਹੀ ਉਸਦੀ ਨਿੰਦਿਆ ਹੁੰਦੀ ਰਹੇਗੀ। ਜੈਸੇ ਸਾਹਿਬਜ਼ਾਦਿਆਂ ਨੂੰ ਪੰਡਿਤ ਗੰਗੂ ਲੈ ਗਿਆ ਸਿਹੇੜੀ, ਲਗਿਆ ਤਾਂ ਬਈ ਵਫਾਦਾਰੀ ਨਾਲ ਵੀ ਮੈਂ ਉੱਥੇ ਲੰਗਰ 'ਚ ਰਹਿੰਦਾ ਸਾਂ, ਮੈਨੂੰ ਪਾਲਿਆ ਇਹਨਾਂ ਨੇ, ਪਰ ਉਹ ਸਾਹਿਬਜ਼ਾਦੇ ਫੜਾ ਤੇ ਉਸਨੇ ਗੁਰੂ। ਹੁਣ ਜਿੰਨਾ ਚਿਰ ਦੁਨੀਆਂ ਰਹੂਗੀ ਨਾ ਉਹ ਉਸਦੀ ਨਿੰਦਿਆ ਹੀ ਹੁੰਦੀ ਰਹੇਗੀ ਬਸ। ਫਿਰ ਸਾਹਿਬਜ਼ਾਦਿਆਂ ਨੂੰ ਨਿਆਂ ਦੇ ਵਿੱਚ ਚੜ੍ਹਨਾ ਸੀ, ਪੰਮਾ ਪ੍ਰੋਹਤ ਸੀ ਕੋਈ ਪੰਡਿਤ, ਤੇ ਸ਼ੇਰ ਖਾਂ ਪਠਾਨ ਸੀਗਾ ਕੋਟਲੇ ਵਾਲਾ, ਉਸਨੇ ਫਿਰ ਹਾਦਾ ਨਾਲਾ ਮਾਰਿਆ। ਕਹਿਣ ਲੱਗੇ ਉਹ ਭਲੇ ਲੋਕੋ, ਕੁਰਾਨ ਸ਼ਰੀਫ ਦੇ ਵਿੱਚ ਤਾਂ ਲਿਖੀ ਨਹੀਂ ਗੱਲ ਇਹ, ਆਪਣੇ ਪੈਗੰਬਰ ਨੇ ਕੁਰਾਨ ਸ਼ਰੀਫ ਦੇ ਵਿੱਚ ਨਹੀਂ ਲਿਖੀ ਹੈ ਵੀ ਮਸੂਮ ਬੱਚਿਆਂ ਨੂੰ ਕਤਲ ਕਰ ਦਿਓ ਕੋਈ, ਨਹੀਂ ਇਹ ਤਾਂ ਤੁਹਾਡਾ ਅਨਿਆਂ ਹੈ, ਤਾਂ ਇਹਦਾ ਧਰਮ ਤੇ ਵਿਰੁੱਧ ਹੋਇਆ ਗੱਲ। ਖੈਰ ਇਸ ਤਰ੍ਹਾਂ ਦੇ ਨਾਲ ਹੋਈ। ਉਹ ਜਿਹੜਾ ਸੀ ਪੰਡਿਤ ਪੰਮਾ, ਉਹ ਕਹਿਣ ਲੱਗਾ ਇਹ ਤਾਂ ਜਿਸੇ ਜੰਮਦੀਆਂ ਸੂਣਾਂ ਦੇ ਮੂੰਹ ਤਿੱਖੇ ਹੁੰਦੇ ਨੇ, ਨਿਆਣੇ ਨਾ ਸਮਝੋ ਇਹਨਾਂ ਨੂੰ। ਹੁਣ ਉਹ ਰਹੀ ਨਹੀਂ ਦੁਨੀਆਂ ਤਾਂ ਹੀ ਉਸਦੀ ਨਿੰਦਿਆ ਹੁੰਦੀ ਰਹੇਗੀ ਗੁਰੂ। ਆਹੋ ਰਾਵਣ ਨੇ ਵੀ ਕਦੋਂ ਗਲਤ ਚੱਕ ਲਿਆ ਸੀ, ਤਾਂ ਹੀ ਅੱਜ ਉਹਦੇ ਜਿਹੜੇ ਗੋਲਿਆਂ ਨਾਲ ਉਡਾਇਆ ਜਾਵੇਗਾ ਹਰੇਕ ਸਾਲ ਹੀ। ਆਹੋ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਪੁਰੋਹਿਤ ਨੂੰ ਰਾਜਾ ਬਲ ਕਹਿੰਦਾ ਵੀ ਮੇਰਾ ਹੋ ਗਿਆ ਵਚਨ, ਮੈਂ ਨੀ ਹੁਣ ਟਲਾਂ, ਮੈਂ ਤਾਂ ਦਵਾਂਗਾ ਢਾਈ ਕਰਮ। ਚੁਲੀ ਛੱਡਤੀ, ਉਹ ਵਿੱਚ ਵੀ ਵੜ ਗਿਆ ਸੀ ਲੋਟੇ ਦੇ। ਕਹਿੰਦੇ ਤਾਰਾ ਜਿਹੜਾ ਇੱਧਰੋਂ ਚੜ੍ਹਦਾ, ਜੇ ਨਾ ਕਾਣਾ ਹੁੰਦਾ ਕਹਿੰਦੇ ਉਹਦੀ ਖਾਸੀ ਰੋਸ਼ਨੀ ਆਉਣੀ ਸੀ। ਖੈਰ ਉਹ ਨਿਕਲ ਗਿਆ ਵੀ ਦੂਈ ਅੱਖ ਬਣਾ ਕਿਤੇ ਕੱਢ ਦੇਣ, ਚੂੜੀਆਂ ਛੱਡਤੀਆਂ। ਹੁਣ ਉਹ ਤਾਂ ਪਰਮੇਸ਼ਰ ਸੀ, ਕਹਿੰਦੇ ਲੈ ਲਓ ਜੀ ਮਿਲ ਲਓ ਢਾਈ ਜਗ੍ਹਾ। ਉਹਨੇ ਦੋ ਕਦਮਾਂ ਦੇ ਵਿੱਚ ਤਿੰਨੇ ਲੋਕ ਮਿਣਤੇ ਬ੍ਰਹਮ ਲੋਕ ਤਾਂ ਹੀ, इतना बड़ा शरीर बना लिया आकार जी हो गए। कहने लगा राजे ने अद्धी कदम हूं कितों दवेगा। परमात्मा राजा जी बल कहता महाराज जी आए ऋषि आए पंडित जी हूं मेरा शरीर आए ले कहने पै धरती ते लंबा। वो धरती से लंबा पैगा विष्णु भगवान ने चरण रखा उसकी छाती से। आओ जिथे विष्णु भगवान का या परमेश्वर का चरण रखा जाए वो फिर शरीर पवित्र ही होगा ना, पिछे वे कोई चंगे कर्म करे हो। इस तरह के न उसनू पताल दे विच पचा दिता। पताल च हुण बचन होए होए ने, बचना तो टलदा नहीं हुंदा। परमेश्वर ने तो की टलना, जद परमात्मा राजा नहीं अपने बचना तो टलिया तो फिर परमेश्वर किवें टल जाएगा। जद पताल दे विच चलिया राजा बाल चरण चक्कण लग्या विष्णु भगवान, जद चरण चक्कण लग्या तां राजे बाल ने चरण फड़ लिया। कहदा मैं अपने बचना ते पक्का रहा, थोड़े बचन ने भी थोड़े द्वारे मूरे कुली पा के मैं तपस्या करांगा, हुण जाना किथे नूं है। कहिंदा हाँ इन्हों दस्या पढ़ो प्रेम नाल। हुण उत्थे खड़दे ने तिन्ने विष्णु वर्मा जिहड़ा शिव जी
खड़ा है द्वारे हर जीव
परमात्मा लोग होंदे सन वो जा वचन दे देंदे सी ना फिर वो मुड़दे नहीं सन। आओ जड़ी जाथरस राजा थी रामचंद्र जी उसका पुत्र सीगा कसल्या दा। आओ इस तरह कई सी कई कई राणियां आंदियां सन अगे, आम दुनिया भी कई कई ब्याह करा लैंदी सी। अजकल उस गवर्नमेंट ने थोड़ी जी रुकावट कर दिती, मुसलमाना दे तांते ही नहीं इन्नियां शादियां कराउंदे ने। आ इस तरह दे नाल तां फिर उसने बचन देता राजे ने भी मैं तेरा जद मंगेगी दवांगा। जद रामचंद्र जी नूं गद्दी दा तिलक देण दी गलबात चली, गद्दी राजे लोग गाहां फिर गद्दी दिंदे ने अपने पुत्रां नूं। गुरु घर दे विच जिहड़ी प्रॉपर्टी है रूहानी वह नहीं पुत्रां नूं मिली है। देखो फर्क है, देख लो जिमीदार ने सेठ ने राजे ने राणे ने, जिहड़ा बड़ा पुत्र होगा उसके पग बन्नी जाती है, पर गुरु साहब ने नहीं बन्नी पग, ना वस्तु दिती है, उन्होंने दिती है सेवा वाले नूं वस्तु। पुत्र तो लखमी का श्री चंद गुरु नानक देव महाराज के विखी दे, पर नहीं ये चीज ऐसी है जिहड़ी सूखम है, रब्बी शक्ति है जिहड़ी। ये आओ इस तरह के न जब उसनू पता लग्या उसनू, उसने सोचा भी मेरा पुत्र तो रह गया, पर उसने सोचा भी जिहड़ा वचन किया है राजे का वह लईए हुण। शोकगा दे विच जाके पैगी, ये पिछले राजां दा रवाज हुंदा सी जे लड़की राणी नूं कोई दुख होवे त
ਤਾਂ ਉਹ ਸ਼ੋਕ ਆਦਿ ਵਿੱਚ ਮੈਲੇ ਲੀੜੇ ਪਾ ਕੇ ਟੁੱਟੀ ਹੋਈ ਮੰਜੀ ਤੇ ਜਾ ਕੇ ਪੈ ਜਾਂਦੀ ਜੀ। ਫਿਰ ਰਾਜਾ ਆਪ ਜਾਂਦਾ ਸੀ ਉੱਥੇ, ਪੁੱਛਿਆ ਆ ਕੇ ਰਾਣੀ ਕਹਿੰਦੇ, ਕਹਿੰਦੇ ਜੀ ਸ਼ੋਕ ਆ ਚੱਲਦਾ। ਚਲਿਆ ਗਿਆ ਰਾਜਾ ਉੱਥੇ, ਕੀ ਗੱਲ ਹੈ? ਕਹਿਣ ਲੱਗੀ ਮੈਂ ਉਹ ਜਿਹੜਾ ਵਚਨ ਕਰਿਆ ਸੀ। ਕਹਿੰਦਾ ਹਾਂ ਕਰਿਆ ਹੋਇਆ ਮੇਰਾ, ਮੰਗ ਮੰਗ ਜੋ ਕੁਛ ਮੰਗਦੀ ਹੈ ਮੇਰਾ ਵਚਨ ਕਰਿਆ ਹੋਇਆ। ਕੀ ਮੰਗਿਆ ਉਸਨੇ ਗੁਰਮੁਖ? ਕਹਿਣ ਲੱਗੀ ਮੇਰੇ ਪੁੱਤਰ ਨੂੰ ਤਾਂ ਮਿਲੇ ਰਾਜ ਤਿਲਕ ਲੱਗੇ, ਰਾਜਾ ਬਣੇ, ਜਿਹੜਾ ਰਾਮ ਚੰਦਰ ਵਾਲੇ ਨੂੰ 14 ਸਾਲ ਦਾ ਬਣੋਵਾਸ ਕਰਦੇ। ਉੱਥੋਂ ਫਿਰ ਗੱਲ ਚੱਲੀ ਇਹ ਗੁਰਮੁਖ। ਆਓ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਰਾਮ ਚੰਦਰ ਜੀ ਨੂੰ ਪਤਾ ਲੱਗਿਆ ਜਿਹੜਾ ਰਾਜਾ ਸੀ ਉਹਦੀਆਂ ਤਾਂ ਥਾਂ ਗਈਆਂ, ਬਸ ਨੀਮ ਕਮਲਾ ਹੋ ਗਿਆ ਨੀਮ ਕਮਲਾ। ਇਤਨਾ ਪਿਆਰ ਸੀ ਰਾਮ ਚੰਦਰ ਜੀ ਨਾਲ ਉਹਨਾਂ ਨੂੰ। ਪਰ ਜਿਹੜਾ ਬਚਨ ਸੀ ਗੁਰਮੁਖ ਉਹ ਕੀਤਾ ਹੈ ਨਾ ਮੋੜਿਆ। ਖੈਰ ਉਹ ਨਾ ਬਸ ਨੀਮ ਕਮਲਾ ਹੋ ਗਿਆ। ਰਾਮ ਚੰਦਰ ਜੀ ਪੁੱਜੇ ਫਿਰ ਆਪਣੇ ਪਿਤਾ ਕੋਲ, ਕਹਿੰਦੇ ਪਿਤਾ ਜੀ ਤੁਸੀਂ ਕੋਈ ਫਿਕਰ ਨਾ ਕਰੋ, ਠੀਕ ਆ ਤੁਹਾਡਾ ਬਚਨ ਤੇ ਤੁਸੀਂ ਪੂਰਾ ਕਰਨਾ, ਅਸੀਂ ਬਣੋਵਾਸ ਚਲੇ ਜਾਵਾਂਗੇ। ਜਿਹੜਾ ਰਾਜ ਤਿਲਕ ਆ ਇਸ ਦੇ ਲੜਕੇ ਨੂੰ ਦੇ ਦਿਓ ਭਰਤ ਨੂੰ। ਉਹ ਕਿਤੇ ਬਾਹਰ ਗਿਆ ਸੀ, ਨਾਨਕੀ ਗਿਆ ਹੁਣ, ਇਸ ਤਰ੍ਹਾਂ ਦਾ ਹੈ। ਉਹ ਰਾਮ ਚੰਦਰ ਜੀ ਫਿਰ ਜਦ ਜਾਣ ਲੱਗੇ ਅਯੁੱਧਿਆ ਚੋਂ, ਤਾਂ ਫਿਰ ਜਾਥਰਾ ਸੁੱਤੇ ਚੜ ਗਿਆ ਮਹਿਲਾਂ ਦੇ ਗੁਰਮੁਖ। ਸੀਤਾ ਕਹਿੰਦੀ ਮੈਂ ਵੀ ਨਾਲੇ ਜਾਵਾਂਗੀ, ਲਕਸ਼ਮਣ ਸੀ ਛੋਟਾ ਭਰਾ ਕਹਿੰਦਾ ਮੈਂ ਵੀ ਨਾਲੇ ਜਾਊਂ। ਜਦ ਰਾਮ ਚੰਦਰ ਜੀ ਦੇਖਣੋਂ ਹਟ ਗਏ ਨਾ, ਮਹਿਲ ਦੇ ਉੱਤੋਂ ਛਾਲ ਮਾਰ ਕੇ ਮਰ ਗਿਆ ਗੁਰਮੁਖ। ਉਹ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਫਿਰ ਅੱਗੇ ਜਾ ਕੇ ਸੀਤਾ ਜਿਹੜੀ ਵਿਧ ਬਣਦੀ ਹੁੰਦੀ ਹੈ, ਉਹ ਜਿਹੜਾ ਰਾਉਣ ਸੀ ਉਹ ਤੀ ਹੰਕਾਰੀ। ਖੈਰ ਉਸਨੇ ਕੀ ਕਰਿਆ, ਛਲ ਕਰਿਆ ਛਾਲ, ਕਿ ਉਹ ਵੀ ਸ਼ਕਤੀਸ਼ਾਲੀ ਸੀ, ਸੋਨੇ ਦਾ ਮਿਰਗ ਬਣ ਕੇ ਮੂਹਰੇ ਦੀ ਲੱਗ ਗਿਆ। ਹਾਲਾਂਕਿ ਸੋਨੇ ਦਾ ਮਿਰਗ ਹੁੰਦਾ ਨਹੀਂ, ਉਹ ਫਿਰ ਜਿਹੜੀ ਵਿਧੀ ਬਣਨੀ ਹੁੰਦੀ ਹੈ ਨਾ, ਹੰਕਾਰੀ ਆਦਮੀ ਕੁਛ ਨਾ ਕੁਛ ਫਿਰ ਸਟੈਪ ਹੈ ਨਾ ਜਿਹੜਾ ਉਹ ਗਲਤ ਚੱਕਦਾ ਹੁੰਦਾ। ਇਸ ਤਰ੍ਹਾਂ ਦੇ ਨਾਲ ਉਹ ਫਿਰ ਰਾਮ ਚੰਦਰ ਜੀ ਨੂੰ ਸੀਤਾ ਕਹਿਣ ਲਈ ਹਰਨ ਮੈਨੂੰ ਦਿਓ ਫੜ ਕੇ। ਹੱਟ ਹੁੰਦਾ ਇਸਤਰੀ ਹੱਟ, ਇਹ ਕਈ ਹੱਟ ਨੇ ਕਹਿੰਦੇ, ਬਾਲ ਹੱਟ, ਤ੍ਰਿਆ ਹੱਟ। ਜੇ ਕਹਿੰਦੇ ਨਿਆਣਾ ਰੁੱਸ ਜਾਵੇ ਨਾ ਕਦੇ ਨਹੀਂ ਫਿਰਦਾ, ਚਾਹੇ ਸਾਰਾ ਟੱਬਰ ਬਣਾਓ ਵਿਰੂਗਾ ਨਹੀਂ। ਇਹ ਸਵਾਲ ਵੀ ਹੋਇਆ ਸੀਗਾ ਅਕਬਰ ਵਾਸਤਾ ਦੇ ਅੱਗੇ, ਵੀਰ ਵੱਲ ਵਜ਼ੀਰ ਸੀ ਉਹ। ਰਾਜਾ ਕਹਿਣ ਲੱਗਾ ਨਿਆਣਾ ਬਣਾਉਣਾ ਕੀ ਔਖਾ ਹੈ? ਕਹਿੰਦਾ ਨਹੀਂ ਰਾਜਨ, ਇਹ ਹੱਟ ਹੋਇਆ ਬਾਲਕ ਦਾ ਜਾਂ ਇਸਤਰੀ ਦਾ, ਮਰ ਜੂ ਕਦੇ ਨਹੀਂ ਮੰਨਦੀ। ਕਹਿਣ ਲੱਗੇ ਫਿਰ ਮੈਂ ਨਿਆਣਾ ਬਣ ਕੇ ਦਿਖਾਉਣਾ ਤੈਨੂੰ, ਤੂੰ ਮੈਨੂੰ ਮਨਾਈ। ਕਹਿੰਦਾ ਬਣ ਮੈਂ ਤੈਨੂੰ ਮਨਾ ਦੇਗਾ, ਕੀ ਲੈ ਲੇਗਾ ਤੂੰ? ਕਿਉਂ ਚੱਕਰਵਰਤੀ ਰਾਜਾ ਸੀ, ਰੋਣ ਲੱਗ ਗਿਆ। ਕਹਿੰਦਾ ਕੀ ਲੈਣਾ ਤਾਂ? ਕਹੀ ਗਿਆ ਸਭ ਕੁਛ ਹਾਜ਼ਰ ਕਰੀ ਗਏ। ਕਹਿੰਦਾ ਕੀ ਲੈਣਾ ਤੂੰ? ਅਜੇ ਵੀ ਨਹੀਂ ਵੀਰਿਆ। ਕਹਿੰਦਾ ਮੈਂ ਤਾਂ ਕੁੱਜੀ ਲੈਣੀ ਹੈ, ਛੋਟੀ ਜਿਹੀ ਕੁੱਜੀ ਅੱਗੇ ਰੱਖ ਕੇ। ਕਹਿੰਦੇ ਇਹ ਵੀ ਕੋਈ ਗੱਲ ਹੈ? ਫਿਰ ਕਹਿੰਦਾ ਕੀ ਲੈਣਾ? ਹਾਥੀ ਲੈਣਾ, ਹਾਥੀਆਂ ਦਾ ਘਾਟਾ ਹੁੰਦਾ ਰਾਜਿਆਂ ਕੋਲ। ਹਾਥੀ ਆ ਕੇ ਖੜ ਗਿਆ, ਫਿਰ ਮੈਨੂੰ ਹਟਿਆ ਰੋਣ ਤੇ। ਕਹਿੰਦਾ ਹੁਣ ਹਾਥੀ ਨੂੰ ਕੁੱਜੀ 'ਚ ਵਾੜੋ, ਵੜ ਜੂਗਾ ਹਾਥੀ। ਇਹ ਹੁੰਦਾ ਹੈ ਹੱਠ ਹੁੰਦਾ, ਇਸ ਤਰ੍ਹਾਂ ਦਾ ਤ੍ਰਿਆ ਹੱਠ। ਰਾਜਾ ਤੇ ਕਈ ਹੱਠ ਨੇ ਆਓ ਇਸ ਤਰ੍ਹਾਂ ਦੇ ਨਾਲ। ਉਹਦਾ ਉਹ ਕਹਿੰਦੀ ਹਰਨ ਫੜ ਕੇ ਲਿਆਓ। ਹੈ ਰਾਮ ਚੰਦਰ ਜੀ ਚਲੇ ਗਏ, ਲਕਸ਼ਮਣ ਨੂੰ ਛੱਡ ਕੇ ਵੀ ਤੂੰ ਇੱਥੇ ਕੋਲ ਰਹੀ ਇਹਨਾਂ ਦੇ। ਅਤੇ ਉਹ ਆਏ ਨਾ, ਸੀਤਾ ਕਹਿਣ ਲੱਗੀ ਵੀ ਉਹ ਆਏ ਨਹੀਂ, ਤੁਸੀਂ ਜਾਓ ਪਤਾ ਛਤਾ ਕਰੋ ਕਿੱਥੇ ਨੇ। ਤਾਂ ਉਹਨੂੰ ਕਿਹਾ ਸੀ ਵੀ ਤੂੰ ਜਾਈ ਨਾ ਕੋਲੋਂ। ਫਿਰ ਉਹਨੇ ਜਿਹੜੀ ਭਾਵੀ ਆ ਉਹ ਮਿੱਠਦੀ ਨਹੀਂ ਹੁੰਦੀ ਗੁਰਮੁਖ, ਵੱਧ ਘੱਟ ਗੱਲ ਕਹੇ ਤੀ ਲਕਸ਼ਮਣ। ਤਾਂ ਫਿਰ ਉਹ ਚੱਲਿਆ ਗਿਆ, ਕਾਰ ਕੱਢ ਗਿਆ ਵਾਲੇ ਦਾ ਵੀ ਆ ਕਾਰ ਤੋਂ ਬਾਹਰ ਨਾ ਨਿਕਲੀ। ਉਹ ਆ ਗਿਆ ਰੌਣ, ਉਹ ਜਦ ਕਾਰ ਤੋਂ ਗਾਹਾਂ ਪੈਰ ਚੁੱਕਣ ਲੱਗਿਆ ਅੱਗ ਲੱਗ ਗਈ, ਪਿੱਛੇ ਹੀ ਮੁੜ ਗਿਆ। ਫਿਰ ਉਹਨੇ ਕੀ ਕਿਹਾ ਕਿ ਸਾਧ ਦਾ ਰੂਪ ਧਾਰ ਕੇ ਆਇਆ, ਭਿਕਸ਼ਾ ਮੰਗੀ। ਉਹ ਕਹਿਣਗੀ ਲਓ ਰਿਸ਼ੀ ਜੀ ਲੈ ਲਓ। ਉਹ ਕਹਿੰਦਾ ਐਂ ਨਹੀਂ, ਕਾਰ ਟੱਪ ਕੇ ਪਾ ਤਾਂ ਲਓ, ਕਾਰ ਦੇ ਅੰਦਰ ਨਹੀਂ ਸੀ ਉਹ ਜਾ ਸਕਦਾ। ਖੈਰ ਉਹਨੂੰ ਇਤਨਾ ਗਿਆਨ ਨਹੀਂ ਸੀ ਸੀਤਾ ਨੂੰ, ਬਸ ਉਹ ਕਾਰ ਤੋਂ ਬਾਹਰ ਨਿਕਲੀ ਨਹੀਂ ਯਾਰ, ਜਦ ਹੀ ਲੰਕਾ ਦੇ ਵਿੱਚ ਲੈ ਗਿਆ। ਉਹ ਇਸ ਤਰ੍ਹਾਂ ਨਾਲ ਜਿਹਾ ਜਿਹਾ ਕੋਈ ਕਰਤੱਵ ਕਰਦਾ ਉਹਨਾਂ ਦਾ ਫਲ ਵਸ ਮਿਲੇਗਾ। ਫਿਰ ਰਾਮ ਚੰਦਰ ਜੀ ਨੇ ਹਨੂੰਮਾਨ ਦੁਆਰਾ ਉਸਦਾ ਪਤਾ ਕਰਿਆ ਸੀਤਾ ਦਾ, ਰਮੇਸ਼ਰ ਦਾ ਪੁਲ ਪਤਾ ਤਾਂ ਹਨੂੰਮਾਨ ਕਰਕੇ ਆਇਆ ਸੀ, ਅਤੇ ਫਿਰ ਰਮੇਸ਼ਰ ਦਾ ਪੁਲ ਬੰਨ੍ਹ ਕੇ ਪੱਥਰਾਂ ਨੂੰ ਜੋੜ ਕੇ ਰਾ ਰਲ ਮੰਮਾ ਲਿਖ ਕੇ ਉੱਤੇ, ਫਿਰ ਪੁਲ ਦੇ ਉੱਤੋਂ ਦੀ ਜਾ ਕੇ ਜੰਗ ਸ਼ੁਰੂ ਹੋਇਆ ਫਿਰ ਰਾਵਣ ਦੇ ਨਾਲ ਗਰੋਂ। ਉਹ ਇਤਨਾ ਪ੍ਰਤਾਪੀ ਰਾਜਾ ਸੀ, ਹੁਣ ਉਹਦਾ ਅਵਤਾਰ ਸਨ, ਜ਼ੋਰ ਤਾਂ ਬਹੁਤ ਲਾਇਆ, ਭਵੀਕਣ ਸੀ ਉਹਦਾ ਭਰਾ। ਉਹਨੇ ਕਿਹਾ ਵੀ ਇਹ ਤਾਂ ਅਵਤਾਰ ਨੇ, ਤੂੰ ਇਹਨਾਂ ਦਾ ਕਾਹਨੂੰ ਮੱਥਾ ਲਾ ਲਿਆ, ਤਾਂ ਇਹਦਾ ਤੇਰੀ ਮੌਤ ਦਾ ਕਾਰਨ ਬਣ ਜੂਗਾ। ਉਹਦੇ ਵਿਚਾਰੇ ਦੀ ਲੱਤ ਮਾਰੀ ਭਾਜਾ ਕਹਿੰਦੇ ਇੱਥੋਂ ਬਥੇਰੇ ਫਿਰਦੇ ਨੇ ਰਾਮਚੰਦਰ ਇੱਥੇ। ਇਸ ਤਰ੍ਹਾਂ ਨਾਲ ਉਹ ਆ ਗਿਆ, ਉਹਨੇ ਨਮਸਕਾਰ ਕਰੀ। ਉਹਦੇ ਮਨ ਦੇ ਵਿੱਚ ਫੁਰਨਾ ਸੀ ਬਈ ਮੈਨੂੰ ਰਾਜ ਲੈ ਕੇ, ਉਹਨੂੰ ਪਤਾ ਸੀ ਨਾ ਵੀ ਇਹ ਮਾਰ ਦੇਣਗੇ, ਛੱਡਣਾ ਨਹੀਂ, ਰਾਜ ਤਾਂ ਫਿਰ ਕਿਸੇ ਨੂੰ ਮਿਲਣਾ ਹੀ ਸੀ, ਬਈ ਮੈਨੂੰ ਰਾਜ ਦੇਣ। ਹੁਣ ਉਹ ਸੀ ਗਾਂ ਸਰਵਗ ਜਾਂ ਅੰਤਰ ਜਾਮੀ ਰਾਮਚੰਦਰ ਜੀ, ਉਹ ਫੁਰਨਾ ਜਾਂ ਨਮਸਕਾਰ ਕਹਿੰਦੀ ਆਓ ਲੰਕਾ ਰੇਸ਼ ਬਈ ਰਾਜੇ ਲੰਕਾ ਦੇ ਆਓ ਬੈਠ। ਉਹ ਕਹਿੰਦਾ ਜੀ ਹੁਣ ਦਰਸ਼ਨ ਕਰਕੇ ਮੇਰਾ ਫੁਰਨਾ ਮੁੜ, ਕਹਿੰਦੇ ਉਹ ਜਿਹੜਾ ਪਹਿਲਾਂ ਕਰਿਆ ਹੋਇਆ ਸਾਡਾ ਵੀ ਬਿਰਦਾ, ਤੈਨੂੰ ਉਹ ਰਾਜ ਹੁਣ ਮਿਲੇਗਾ। ਜਿਵੇਂ ਧਰੂਹ ਨੂੰ ਧਰੂਹ ਦੀਆਂ ਸਾਰੀਆਂ ਇੱਛਾ ਨਾਸ਼ ਹੋ ਗਈਆਂ ਸੀ, ਕਹਿੰਦੇ ਵੀ ਤੇਰੇ ਅਟਲ ਪਦਵੀ ਦੀ ਇੱਛਾ ਰੱਖੀ ਸੀ, ਫਿਰ ਤੈਨੂੰ ਚਰਨ ਦੀ ਪ੍ਰੀਤੀ ਵੀ ਬਣੀ ਰਹੇਗੀ, ਪਰ ਤੈਨੂੰ ਅਟਲ ਪਦਵੀ ਭੋਖਣੀ ਪਵੇਗੀ, ਤੂੰ ਹਮੇਸ਼ਾ ਅਟਲ ਰਹੇਗਾ। ਧਰੂਹ ਤਾਰਾ ਜਿਹੜਾ ਉਹ ਹਿਲਦਾ ਨਹੀਂ ਹੈ, ਸਾਰੀ ਪ੍ਰਿਥਵੀ ਉਹ ਤਾਰੇ ਦੇ ਆਲੇ ਦੁਆਲੇ ਗੇੜੇ ਖਾਂਦੀ ਹੈ, ਦੇਖ ਲਓ ਉੱਥੇ ਹੀ ਖੜਾ। ਉਸ ਧਰੂਹ ਦੀ ਪੁਰੀ ਤੋਂ ਅੱਗੇ ਫਿਰ ਸੱਚ ਖੰਡ ਹੈ, ਕਹਿੰਦੇ ਇਹ ਕਿਵੇਂ ਜ਼ਾਹਰ ਹੋਈ ਗੱਲ। ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਜਾਂਦੇ ਵੀ ਸਣੇ ਸ੍ਰੀ ਦੋ ਤਿੰਨ ਗੇਲ ਗਏ ਨੇ, ਬਾਲੇ ਮਰਦਾਨੇ ਨੂੰ ਧਰੂਹ ਦੀ ਪੁਰੀ ਛੱਡ ਜਾਂਦੇ ਸੀ। ਉਹਨਾਂ ਦਾ ਸਰੀਰ ਪੰਜਾਂ ਤੱਤਾਂ ਦਾ ਸੀ, ਗੁਰੂ ਦਾ ਸਰੀਰ ਪੰਜਾਂ ਤੱਤਾਂ ਦਾ ਨਹੀਂ ਹੁੰਦਾ ਹੈ। ਉਹ ਫਿਰ ਜਾਂਦੇ ਸਣੇ ਸਰੀਰ ਚਲੇ ਜਾਂਦੇ ਹੁੰਦੇ ਸੀ। ਆਓ ਇਸ ਤਰ੍ਹਾਂ ਦੇ ਨਾਲ ਫਿਰ ਆਉਣ ਨੂੰ ਜੰਗ ਕਰਕੇ, ਉਹ ਫਿਰ ਅੱਜ ਦੇ ਦਿਨ ਗੁਰਮੁਖ ਹੁਣ ਆਲੇ ਦੁਆਲੇ ਫਿਰਦੇ ਨੇ ਹੋਰ ਚੱਕੀ ਚੀਕਾਂ ਅੱਗ ਲਾਉਣ ਨੂੰ। ਉਹ ਇਸ ਤਰ੍ਹਾਂ ਨਾਲ ਅੱਜ ਦੇ ਦਿਨ ਉਹ ਪਰਮੇਸ਼ਰ ਨੂੰ ਹੰਕਾਰ ਨਾ ਪਾਇਆ, ਉਸਦਾ ਜਿਹੜਾ ਸਟੈਪ ਗਲਤ ਸੀ। ਗੁਰੂ ਸਾਹਿਬ ਜੀ ਨੇ ਵੀ ਗੁਰਬਾਣੀ ਜਾਂ ਕਬੀਰ ਸਾਹਿਬ ਜੀ ਨੇ ਲਿਖਿਆ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੈਂ ਰਾਵਣ ਕਰ ਦੀਆ ਨਾ ਬਾਤੀ। ਉਹ ਕਾਹਦਾ, ਉਹ ਧਰਮ ਤੁਰ ਵਿਰੁੱਧ ਕਦਮ ਚੱਕਣ ਦਾ ਫਲ ਮਿਲਿਆ। ਗੁਰਮੁਖੋ ਕੋਈ ਦੀਵਾ ਕਰਨ ਵਾਲਾ ਵੀ ਘਰ ਦੇ ਵਿੱਚ ਨਾ ਰਿਹਾ, ਪੜੋ ਪ੍ਰੇਮ ਨਾ ਜੋਧਾ ਦਿਨ ਹੈ, ਉਹਦੀ ਮੌਤ ਆਉਣੀ ਹੈ।
ਦੀਵਾ ਬੱਤੀ ਨਾ ਬਲੇ ਕਰ
ਸਹਿਰੇ ਦਾ ਦਿਨ ਜਾਣੀ ਰੌਣ ਦਾ ਬਦੰਸ ਕਰਨਾ। ਰਾਮ ਚੰਦਰ ਜੀ ਨੇ 16 ਕਲਾ ਸੰਪੂਰਨ ਵਿਸ਼ਨੂੰ ਭਗਵਾਨ ਦਾ ਅਵਤਾਰ ਬੰਨੇ ਨੇ ਨਿਮਿਤਕ। ਨਿਮਿਤ ਕਹਿੰਦੇ ਨੇ ਕਿਸੇ ਕੰਮ ਨੂੰ ਕਰਨਾ ਹੁੰਦਾ ਉਹਨਾਂ ਨੇ ਆ ਕੇ, ਜਿਵੇਂ ਕਲਗੀਧਰ ਮਹਾਰਾਜ ਜੀ ਨੇ ਜ਼ੁਲਮ ਨੂੰ ਦੂਰ ਕਰਨਾ, ਹੋਰ ਕਿਸੇ ਨਾਲ ਵੈਰ ਨਹੀਂ ਸੀ ਉਹਨਾਂ ਦਾ, ਨਾ ਪਦਾਰਥਾਂ ਨਾਲ ਬਹੁਤ ਹੀ ਉਹਨਾਂ ਦਾ। ਜਦ ਉਹ ਕਿਸੇ ਨੂੰ ਰਾਜ ਲੈ ਕੇ ਦਿੰਦੇ ਨੇ, ਉਹ ਆਪ ਨਹੀਂ ਸੀ ਰਾਜ ਲੈ ਸਕਦੇ, ਹੈ ਕੋਈ ਫਾਰਮ ਕਲਗੀਧਰ ਮਹਾਰਾਜ ਦਾ? ਅੱਜ ਕੱਲ੍ਹ ਦੇਖ ਲਓ ਚੌਧਰੀਆਂ ਦੇ ਪਹਿਲਾਂ ਫਾਰਮ ਬਣਾਉਣਗੇ ਵੀ ਖਬਰਾਂ ਖਨੀ ਫਿਰ ਪਟਾਈ ਦੇਣ, ਕਿੱਥੇ ਆਪਾਂ ਰਲ ਜਾਂਗੇ ਉਹਨਾਂ ਨਾਲ? ਆਓ, ਗੁਰੂ ਤਾਂ ਹਮੇਸ਼ਾ ਸਰਵਗ ਹੁੰਦਾ, ਗੁਰੂ ਕੋ ਪਦਾਰਥਾਂ ਤੋਂ ਉੱਚਾ ਹੁੰਦਾ, ਉਹ ਤਾਂ ਜ਼ੁਲਮ ਨੂੰ ਦੂਰ ਕਰਦਾ। ਗੁਰਬਾਣੀ ਵੀ ਸੱਚ ਨੂੰ ਵਡਿਆਉਂਦੀ ਆ, ਝੂਠ ਨੂੰ ਚਟਿਆਉਂਦੀ ਆ, ਬਸ ਇਹ ਵੀ ਗੁਰੂ ਹੈ। ਆਓ, ਆਪ ਟਾਈਮ ਹੋ ਗਿਆ, ਹੁਣ ਦੀਵਾਨ ਤਾਂ ਸਾਡੇ ਹੋਰ ਕਿਤੇ ਚੱਲਦੇ ਨੇ, ਇਹ ਤਾਂ ਮਹਾਰਾਜ ਦੀ ਇੱਥੇ ਜਗ੍ਹਾ ਬਣੀ ਹੋਈ ਹੈ, ਉਹਨਾਂ ਦੀ ਚਾਲੀ ਚਲਾਈ ਹੋਈ ਆ। ਗੁਰਮੁਖੋ, ਇਸੇ ਤਰ੍ਹਾਂ ਹੀ ਚੱਲਦੀ ਰਹੇਗੀ, ਰਹਿੰਦੀ ਦੁਨੀਆਂ ਥਾਈ, ਇਹ ਜਗ੍ਹਾ ਇਸੇ ਤਰ੍ਹਾਂ ਹੀ ਰੋਸ਼ਨ ਰਹੇਗੀ। ਜਿੱਥੇ ਉਹਨਾਂ ਦੇ ਚਰਨ ਪੈ ਗਏ, ਉੱਥੇ ਤਾਂ ਅਗੰਮੀ ਦੀਵੇ ਮਚਣੇ ਸ਼ੁਰੂ ਹੋ ਗਏ ਗੁਰੂ। ਆਹ ਦੀਵਾਨ ਤਾਂ ਸਾਡੇ ਗੁਜਰਾਲ ਨੇ, ਰਾਤ ਨੂੰ ਉੱਥੇ ਜਾਵਾਂਗੇ। ਆਹ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ, ਮਰਨਾ ਯਾਦ ਰੱਖਿਆ ਕਰੋ।
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ।